ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਉ ਹਿਰਦੈ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਰਥ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ ਪੁਨ ਪੁਨ ਸ਼ੀਸ਼ਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਗ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਔਰ ਕਰ ਹਰ ਖਰ ਜਾਏ ਪਨੀਜੈ ਹੀਰੋਂ ਦੇਸ ਵਿਦੇਸਾ ਨਹਿ ਚਿੰਤਾ ਚਿਤ ਬੀਚ ਵਿਚਰੀਏ ਧਰੋ ਤੀਰ ਧਰ ਜੈਸਾ
ਸ਼ਹਿਨਸ਼ਾਹੇ ਹਰ ਦੋ ਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਦਾਸ ਤੋਂ ਪਹਿਲਾਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਉਨ੍ਹਾਂ ਦੇ ਜਥੇ ਪਾਸੋਂ ਸਰਵਣ ਕੀਤਾ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਗੁਰੂ ਸਵਾਰਿਓ ਇਸ ਵਿਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਹ ਪ੍ਰਸੰਗ ਜਿਸ ਵਿਚ ਭਾਈ ਮਰਦਾਨਾ ਜੀ ਕੱਲ ਆਪਾਂ ਵਿਚਾਰ ਕਰ ਰਹੇ ਸੀ ਕਿ ਭਾਈ ਮਰਦਾਨਾ ਜੀ ਵਾਪਸ ਜਾਣ ਵਾਸਤੇ ਕਹਿੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾ ਸਕਦੇ ਹੋ ਤਲਵੰਡੀ ਪਰ ਜਦੋਂ ਇਹ ਕਹਿ ਦਿੱਤਾ ਕਿ ਐਰਬਾਬ ਭੈਣ ਨਾਨਕੀ ਦੇ ਘਰ ਰੱਖ ਕੇ ਆਓ ਭੈਣ ਨਾਨਕੀ ਦੇ ਘਰ ਰਵਾਬ ਰੱਖਣ ਵਾਸਤੇ ਆਏ ਨੇ ਤੇ ਭੈਣ ਨਾਨਕੀ ਬਹੁਤ ਵੈਰਾਗ ਕੀਤਾ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਕਿ ਅੱਗੇ ਮਰਦਾਨਾ ਮੇਰੇ ਵੀਰ ਦੇ ਨਾਲ ਰਹਿੰਦਾ, ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਲ ਰਹਿੰਦਾ ਤੇ ਹੁਣ ਉਹ ਇਕੱਲੇ ਰਹਿ ਜਾਣਗੇ, ਇਸ ਕਰਕੇ ਬੜਾ ਮਨ ਵਿਚ ਵੈਰਾਗ ਆਇਆ। ਔਰ ਉਧਰੋਂ ਭਾਈ ਆ ਜੈ ਰਾਮ ਜੀ, ਉਹਨਾਂ ਨੇ ਵੀ ਕਹਿ ਦਿੱਤਾ ਕਿ ਮਰਦਾਨਿਆਂ ਤੂੰ ਕਿਉਂ ਜਾ ਰਿਹਾ? ਮਰਦਾਨੇ ਨੇ ਕਿਹਾ ਕਿ ਮਹਾਰਾਜ, ਗੁਰੂ ਨਾਨਕ ਦੇ ਪਾਤਸ਼ਾਹ ਉਹ ਤੇ ਅਵਤਾਰੀ ਪੁਰਸ਼ ਨੇ, ਉਹ ਖੁਦ ਖੁਦਾ ਨੇ, ਅੱਲਾ ਦਾ ਰੂਪ ਨੇ, ਉਹਨਾਂ ਨੂੰ ਨਾ ਭੁੱਖ ਤੇ ਨਾ ਪਿਆਸ, ਪਰ ਮੈਂ ਭੁੱਖਾ ਪਿਆਸਾ ਉਹਨਾਂ ਦੇ ਨਾਲ ਨਹੀਂ ਰਹਿ ਸਕਦਾ। ਤਿੰਨ ਦਿਨ ਉਹਨਾਂ ਦੀ ਸਮਾਧੀ ਲੱਗੀ ਰਹੀ ਏ ਤੇ ਮੈਂ ਭੁੱਖਾ ਰਿਹਾ, ਇਸ ਕਰਕੇ ਮੇਰਾ ਨਾਲ ਰਹਿਣਾ ਮੁਸ਼ਕਲ ਹੈ। ਤੇ ਉਸ ਵੇਲੇ ਭਾਈ ਆ ਜੈ ਰਾਮ ਜੀ ਆਖਦੇ ਨੇ, ਕਹਿਣ ਲੱਗੇ ਕਿ ਮਰਦਾਨਾ ਜੀ, ਤੁਸੀਂ ਜਿੰਨੇ ਦਿਨ ਵੀ ਇੱਥੇ ਰਹੋ, ਪ੍ਰਸ਼ਾਦਾ ਦੋਨੋਂ ਵਕਤ ਤੁਹਾਡੇ ਵੱਲੋਂ ਛਕਿਆ ਕਰੋ, ਇੱਥੋਂ ਛੱਕ ਕੇ ਜਾਇਆ ਕਰੋ, ਔਰ ਨਾਲ ਕੁਛ ਮਾਇਆ ਲੈ ਜਾਓ। ਜੇ ਤੁਸੀਂ ਬਾਹਰ ਵੀ ਜਾਓ ਤੇ ਪ੍ਰਸ਼ਾਦਾ ਉੱਥੋਂ ਮੁੱਲ ਲੈ ਕੇ ਛੱਕ ਲੈਣ। ਪਰ ਭਾਈ ਮਰਦਾਨਾ ਜੀ ਨੂੰ ਭਾਈ ਆ ਜੈ ਰਾਮ ਜੀ ਨੇ ਆਪਣੇ ਕੋਲੋਂ ਇੱਕ ਬਹੁਤ ਸੁੰਦਰ ਗਲੇ ਦਾ ਜਿਹੜਾ ਸੀ ਸੂਟ ਉਹ ਵੀ ਦਿੱਤਾ, ਬਸਤਰ ਦਿੱਤੇ ਨੇ, ਭਾਈ ਮਰਦਾਨੇ ਨੇ ਪਹਿਨੇ ਨੇ, ਪ੍ਰਸ਼ਾਦਾ ਪਾਣੀ ਛਕਿਆ, ਨਾਲ 20 ਰਜਤ ਪਣ ਦਿੱਤੇ ਭੈਣ ਨਾਨਕੀ ਨੇ, ਲੈ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਗਿਆ। ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਸ ਵੇਲੇ ਭਾਈ ਮਰਦਾਨੇ ਨੂੰ ਵੇਖ ਕੇ ਹੈਰਾਨ ਹੋਏ ਤੇ ਕਹਿਣ ਲੱਗੇ, ਮਰਦਾਨਿਆਂ, ਇਹ ਰਬਾਬ ਲੈ ਕੇ ਵਾਪਸ ਕਿਉਂ ਆ ਗਿਆ? ਭਾਈ ਮਰਦਾਨਾ ਹੁਣ ਸਾਰੀ ਗੱਲ ਦੱਸਦੇ ਨੇ ਕਿ ਕਿਸ ਤਰ੍ਹਾਂ ਮੈਂ ਘਰ ਗਿਆ, ਭੈਣ ਨਾਨਕੀ ਨੇ ਬੜਾ ਵੈਰਾਗ ਕੀਤਾ, ਔਰ ਉਹਨਾਂ ਨੇ, ਭਾਈਆ ਜੈ ਰਾਮ ਜੀ ਨੇ ਮੈਨੂੰ ਜਾਣ ਤੋਂ ਮਨਾ ਕਰ ਦਿੱਤਾ, ਕਿਹਾ ਕਿ ਤੁਹਾਨੂੰ ਇੱਥੇ ਜਿਹੜੀ ਚੀਜ਼ ਦੀ ਲੋੜ ਹੋਵੇ ਸਾਡੇ ਕੋਲੋਂ ਲਓ, ਇਹ ਮੈਨੂੰ ਬਸਤਰ ਵੀ ਦਿੱਤੇ ਨੇ, ਮਾਇਆ ਵੀ ਦਿੱਤੀ ਏ। ਗੁਰੂ ਨਾਨਕ ਦੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਝਿੜਕਿਆ, ਕਹਿਣ ਲੱਗੇ, ਮਰਦਾਨਿਆਂ, ਤੇਰਾ ਮੀਰ ਆਲਮਾਂ ਵਾਲਾ ਸੁਭਾਅ ਨਹੀਂ ਗਿਆ, ਤੂੰ ਗਿਆ ਤੇ ਉੱਥੇ ਜਾ ਕੇ ਤੂੰ ਪੈਸੇ ਮੰਗਣ ਲੱਗ ਪਿਆ। ਮਰਦਾਨੇ ਨੇ ਕਿਹਾ, ਨਹੀਂ ਪਾਤਸ਼ਾਹ, ਮੈਂ ਪੈਸੇ ਮੰਗੇ ਨਹੀਂ, ਉਹਨਾਂ ਨੇ ਆਪ ਦਿੱਤੇ। ਔਰ ਨਾਲ ਭੈਣ ਨਾਨਕੀ ਨੇ ਕਿਹਾ ਕਿ ਮੇਰੇ ਵੀਰ ਨੂੰ ਆਖਿਓ ਕਿ ਉਹ ਦਰਸ਼ਨ ਦੇ ਕੇ ਜਾਵੇ, ਮੈਨੂੰ ਮਿਲ ਕੇ ਜਾਣ ਜ਼ਰੂਰ, ਅੰਦਰ ਬਹੁਤ ਲਾਲਸਾ ਹੈ ਦਰਸ਼ਨਾਂ ਦੀ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ, ਇਹ ਪੈਸੇ ਤੈਨੂੰ ਵਾਪਸ ਕਰਨੇ ਪੈਣੇ। ਉਸਨੇ ਕਿਹਾ, ਠੀਕ ਹੈ ਮਹਾਰਾਜ, ਤੁਹਾਡਾ ਜਿਵੇਂ ਹੁਕਮ ਹੈ ਉਸ ਅਨੁਸਾਰ ਚੱਲਾਂਗਾ, ਪਰ ਤੁਹਾਨੂੰ ਭੈਣ ਨਾਨਕੀ ਨੇ ਯਾਦ ਕੀਤਾ। ਉਸੇ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਭੈਣ ਨਾਨਕੀ ਦੇ ਘਰ ਪਹੁੰਚਦੇ ਨੇ। ਭੈਣ ਨਾਨਕੀ ਦੀ ਅਵਸਥਾ ਉਸ ਵੇਲੇ ਇਸ ਤਰ੍ਹਾਂ ਕਿ ਜਿਵੇਂ ਘਟਾ ਚੜ ਕੇ ਆਉਂਦੀ ਏ ਤੇ ਬੱਦਲ ਚੜਦੇ ਨੇ, ਗਰਜਦੇ ਨੇ ਤੇ ਮੋਰ ਬੜਾ ਪ੍ਰਸੰਨ ਹੁੰਦਾ, ਇਸ ਤਰ੍ਹਾਂ ਭੈਣ ਨਾਨਕੀ ਇੰਨਾ ਅੰਦਰ ਚਾਉ ਹੈ ਆਪਣੇ ਵੀਰ ਨੂੰ ਵੇਖ, ਬੜਾ ਹੀ ਪਿਆਰ ਕੀਤਾ ਭੈਣ ਨੇ। ਗੁਰੂ ਸਵਾਰਿਓ ਕੁਝ ਸਮਾਂ ਭੈਣ ਨਾਨਕੀ ਦੇ ਕੋਲ ਰਹੇ, ਪਰ ਇੱਕ ਬਚਨ ਮੈਂ ਹੋਰ ਕਰਾਂ। ਭੈਣ ਨਾਨਕੀ ਇੰਨੇ ਪਿਆਰ ਵਿੱਚ ਭਿੱਜ ਗਈ ਕਿ ਗੁਰੂ ਨਾਨਕ ਦੇ ਚਰਨਾਂ ਤੇ ਸੀਸ ਰੱਖਣ ਲੱਗੇ, ਪਰ ਗੁਰੂ ਨਾਨਕ ਨੇ ਦੋਹਾਂ ਹੱਥਾਂ ਨਾਲ ਭੈਣ ਦਾ ਸੀਸ ਅੱਗੋਂ ਫੜਿਆ ਤੇ ਕਹਿਣ ਲੱਗੇ ਕਿ ਨਹੀਂ, ਭੈਣਾਂ ਸਿਰ ਤੇ ਹੱਥ ਰੱਖਦੀਆਂ ਨੇ, ਇਹ ਤੁਸੀਂ ਉਲਟੀ ਰੀਤ ਕਰਨ ਲੱਗੇ ਸੀ, ਅਗਰ ਐਸਾ ਤੁਸੀਂ ਕਰਨਾ ਤੇ ਮੈਂ ਦੁਬਾਰਾ ਨਹੀਂ ਆਉਣਾ। ਭੈਣ ਨਾਨਕੀ ਨੇ ਕਿਹਾ, ਨਹੀਂ ਵੀਰ, ਤੁਸੀਂ ਜਿਵੇਂ ਕਹੋਗੇ ਮੈਂ ਉਸ ਅਨੁਸਾਰ ਹੀ ਚੱਲਾਂਗੀ, ਪਰ ਮੈਨੂੰ ਦਰਸ਼ਨ ਜ਼ਰੂਰ ਦੇ ਕੇ ਜਾਇਆ। ਗੁਰੂ ਸਵਾਰਿਓ, ਗੁਰੂ ਨਾਨਕ ਦੇ ਪਾਤਸ਼ਾਹ ਹੁਣ ਵਿਦੇਸ਼ ਵਾਸਤੇ ਤਿਆਰੀ ਕੀਤੀ ਹੈ। ਕਹਿਣ ਲੱਗੇ ਕਿ ਭੈਣ, ਮੈਂ ਦੇਸ਼ ਵਿਦੇਸ਼ ਵਿੱਚ ਜਾਣਾ ਚਾਹੁੰਦਾ, ਭਾਵ ਬਾਹਰ ਦੇ ਜਿਹੜੇ ਦੂਰ ਦੂਰ ਦੇ ਇਲਾਕੇ ਨੇ, ਮੈਂ ਉੱਥੇ ਜਾਣਾ ਚਾਹੁੰਦਾ, ਮੈਂ ਵੇਖਣਾ ਚਾਹੁੰਦਾ, ਤੇ ਮੈਂ ਆਪਣੀ ਭੈਣ ਕੋਲੋਂ ਆਗਿਆ ਲੈਣ ਵਾਸਤੇ ਆਇਆ, ਤੁਸੀਂ ਮੈਨੂੰ ਆਗਿਆ ਦਿਓ। ਭੈਣ ਨਾਨਕੀ ਕੋਲੋਂ ਆਗਿਆ ਲੈਣ ਵਾਸਤੇ ਆਏ ਨੇ ਤੇ ਭੈਣ ਨਾਨਕੀ ਉਹ ਕਹਿੰਦੇ ਨੇ ਕਿ ਨਹੀਂ, ਮੈਂ ਤੇ ਜਦੋਂ ਤੁਸੀਂ ਇੱਥੇ ਹੁੰਦੇ ਹੋ ਮੈਨੂੰ ਥੋੜਾ ਜਿਹਾ ਹੌਸਲਾ ਹੁੰਦਾ ਕਿ ਤੁਸੀਂ ਇੱਥੇ ਹੋ, ਕਦੇ ਕਦੇ ਦਰਸ਼ਨ ਕਰ ਲੈਂਦੇ ਹਾਂ, ਤੁਸੀਂ ਵਿਦੇਸ਼ ਵਿੱਚ ਜਾਓਗੇ ਤੇ ਮੈਂ ਕਿਸ ਤਰ੍ਹਾਂ ਧੀਰਜ ਰੱਖ ਸਕਾਂਗੀ, ਮੈਂ ਕਿਵੇਂ ਰਹਿ ਸਕਾਂਗੀ ਆਪਣੇ ਵੀਰ ਦੇ ਦਰਸ਼ਨਾਂ ਤੋਂ ਬਗੈਰ। ਤੋ ਗੁਰੂ ਸਵਾਰਿਓ, ਆਓ, ਗੁਰੂ ਨਾਨਕ ਦੇ ਪਾਤਸ਼ਾਹ ਜੀ ਆਪਣੀ ਭੈਣ ਨੂੰ ਕਹਿ ਰਹੇ ਨੇ ਕਿ ਤੁਸੀਂ ਖੁਸ਼ ਹੋ ਕੇ ਸਾਨੂੰ ਆਗਿਆ ਦਿਓ, ਤੁਹਾਡੀ ਆਗਿਆ ਤੋਂ ਬਗੈਰ ਮੈਂ ਨਹੀਂ ਜਾ ਸਕਦਾ, ਤੁਹਾਡੇ ਕੋਲੋਂ ਮੈਂ ਆਇਸ ਲੈਣ ਵਾਸਤੇ ਆਇਆ। ਅੱਗੋਂ ਪ੍ਰਸੰਗ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੋ, ਇੱਕ ਵਾਰੀ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਔਰ ਕਰ ਹਰਖ ਰਜਾਏ ਪਨੀਜੈ, ਹੀਰੋਂ ਦੇਸ ਵਿਦੇਸਾ।
ਭੈਣ ਨਾਨਕੀ ਨੂੰ ਕਹਿੰਦੇ ਨੇ ਕਿ ਔਰ ਕਰ ਹਰਖ, ਹਿਰਦੇ ਵਿਚ ਖੁਸ਼ੀ ਧਾਰਨ ਕਰਕੇ ਤੇ ਮੈਨੂੰ ਰਜਾਏ ਭਾਵ ਆਗਿਆ ਦਿਓ, ਮੈਨੂੰ ਜਾਣ ਦੀ ਆਗਿਆ ਦਿਓ, ਤਾਂ ਕਿ ਮੈਂ ਹੀਰੋਂ ਦੇਸ ਵਿਦੇਸਾ। ਹੀਰੋਂ ਦਾ ਅਰਥ ਹੁੰਦਾ ਵੇਖਣਾ। ਕਹਿੰਦੇ ਨੇ ਮੈਂ ਦੇਸ਼ ਵਿਦੇਸ਼ ਵੇਖਾਂ, ਕਿਉਂਕਿ ਗੁਰੂ ਨਾਨਕ ਦੇ ਅੰਦਰ ਮਨੁੱਖਤਾ ਵਾਸਤੇ ਪਿਆਰ ਬੜਾ। ਗੁਰੂ ਨਾਨਕ ਨੂੰ ਪਤਾ ਕਿ ਮਨੁੱਖਤਾ ਦਾ ਪਾਰ ਉਤਾਰਾ ਕਰਨਾ ਤੇ ਘਰ ਨੂੰ ਛੱਡ ਕੇ ਜਾਣਾ ਪਏਗਾ, ਬਾਹਰ ਦੂਰ ਦੂਰ ਤੱਕ ਜਾਣਾ ਪਏਗਾ। ਇੱਥੋਂ ਤੱਕ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋਂ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਇਸ ਲੁਕਾਈ ਨੂੰ ਸੋਧਣ ਵਾਸਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਚੱਲੇ ਨੇ। ਔਰ ਦੇਖੋ, ਗੁਰੂ ਨਾਨਕ ਦੇ ਅੰਦਰ ਮਾਨਵਤਾ ਵਾਸਤੇ ਪਿਆਰ ਬਹੁਤ ਹੈ। ਕਿਸੇ ਅਦੀਬ ਨੇ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦੇ ਨੇ ਕਿ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਕਹਿੰਦੇ ਨੇ ਕਿ ਆਕਾਸ਼ ਵਿਚ ਜਿੰਨੇ ਤਾਰੇ ਨੇ ਉਹਨਾਂ ਦੀ ਗਿਣਤੀ ਤੇ ਕੋਈ ਕਰ ਸਕਦਾ, ਪਰ ਜਿੰਨੀ ਕੁ ਮਨੁੱਖਤਾ ਨੂੰ ਮੇਰੇ ਗੁਰੂ ਨਾਨਕ ਨੇ ਤਾਰ ਦਿੱਤਾ ਨਾ, ਉਹਨਾਂ ਦੀ ਗਿਣਤੀ ਨਹੀਂ ਜੇ ਕੀਤੀ ਜਾ ਸਕਦੀ। ਇੰਨਾ ਮਨੁੱਖਤਾ ਵਾਸਤੇ ਪਿਆਰ ਹੈ। ਇੱਕ ਸ਼ਾਇਰ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਕਿ ਉਸ ਪ੍ਰੇਮ ਪੰਧੀ ਐਸਾ ਪੰਧ ਕੀਤਾ ਦਿਸ਼ਾ ਸਮੇਂ ਅਸਥਾਨ ਦੀ ਗੱਲ ਮੁੱਕੀ। ਪੰਧ ਪ੍ਰੇਮ ਦਾ ਤੋਰਿਆ ਜੱਗ ਅੰਦਰ, ਪੰਡਿਤ ਅਤੇ ਜਜਮਾਨ ਦੀ ਗੱਲ ਮੁੱਕੀ। ਫਿਰ ਉਸ ਵੈਦ ਨੇ ਜਦੋਂ ਦਵਾਈ ਦਿੱਤੀ, ਲੋਕਾਂ ਵਿੱਚੋਂ ਲੁਕਮਾਣ ਦੀ ਗੱਲ ਮੁੱਕੀ। ਉਹਦੀ ਪਤਤ ਉਦਾਹਰਣ ਦੀ ਗੱਲ ਸੁਣ ਕੇ ਭਗਤ ਵਸ਼ਲ ਭਗਵਾਨ ਦੀ ਗੱਲ ਮੁੱਕੀ। ਭਾਗੋ ਲਈ ਸਮਾਜ ਦਾ ਸੀ ਬਾਗੀ, ਪਰ ਲਾਲੋ ਵਾਸਤੇ ਪ੍ਰੇਮ ਜੰਜੀਰ ਸੀ ਉਹ, ਰਾਏ ਬੁਲਾਰ ਲਈ ਅੱਲਾ ਸੀ ਗੁਰੂ ਨਾਨਕ, ਭੈਣ ਨਾਨਕੀ ਦਾ ਪਿਆਰਾ ਵੀਰ। ਗੁਰੂ ਸਵਾਰਿਓ, ਮਨੁੱਖਤਾ ਵਾਸਤੇ ਪਿਆਰ ਹੈ। ਔਰ ਇਸ ਕਰਕੇ ਉਂਝ ਨਹੀਂ ਕਿ ਮੈਂ ਸੈਰ ਕਰਨੀ ਚਾਹੁੰਦਾ, ਮੈਂ ਵੇਖਣਾ ਚਾਹੁੰਦਾ ਘੁੰਮ ਫਿਰ ਕੇ, ਐਸਾ ਨਹੀਂ ਹੈ। ਅਸਲ ਵਿਚ ਪਤਾ ਹੈ ਕਿ ਮਨੁੱਖਤਾ ਬੜੀ ਦੁਖੀ ਹੈ, ਉਹਨਾਂ ਦਾ ਪਾਰ ਉਤਾਰਾ ਕਰਨਾ। ਔਰ ਕੋਈ ਤਨ ਦੇ ਰੋਗੀ ਨੇ, ਕੋਈ ਮਨ ਦੇ ਰੋਗੀ ਨੇ, ਸਾਰਿਆਂ ਦਾ ਇਲਾਜ ਕਰਨਾ। ਮਨੁੱਖਤਾ ਵਾਸਤੇ ਅੰਦਰ ਦਰਦ ਲੈ ਕੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਆਪਣੀ ਭੈਣ ਨੂੰ ਕਹਿ ਰਹੇ ਨੇ ਕਿ ਸਾਨੂੰ ਇਜਾਜ਼ਤ ਦਿਓ, ਤਾਂ ਕਿ ਮੈਂ ਦੇਸ਼ ਵਿਦੇਸ਼ ਜਿਹੜੇ ਨੇ ਉਸ ਨੂੰ ਵੇਖਣਾ ਚਾਹੁੰਦਾ ਹਾਂ।
ਨਹਿ ਚਿੰਤਾ ਚਿਤ ਬੀਚ ਵਿਚਰੀਏ, ਧਰੋ ਤੀਰ ਧਰ ਜੈਸਾ।
ਔਰ ਕਹਿਣ ਲੱਗੇ ਕਿ ਭੈਣ ਜੀ, ਆਪਣੇ ਚਿੱਤ ਦੇ ਵਿਚ ਚਿੰਤਾ ਨੂੰ ਧਰ ਕੇ ਨਾ ਵਿਚਰੋ, ਤੁਸੀਂ ਧਰਤੀ ਵਰਗਾ ਧੀਰਜ ਰੱਖੋ। ਜਿਵੇਂ ਧਰਤੀ ਦਾ ਧੀਰਜ ਹੁੰਦਾ ਨਾ, ਧਰਤੀ ਤੇ ਬਹੁਤ ਕੁਛ ਹੁੰਦਾ ਲੇਕਿਨ ਫਿਰ ਵੀ ਉਹ ਸਭ ਕੁਝ ਬਰਦਾਸ਼ਤ ਕਰਦੀ ਹੈ, ਇਸੇ ਤਰ੍ਹਾਂ ਤੁਸੀਂ ਧਰਤੀ ਵਰਗਾ ਧੀਰਜ ਨੂੰ ਧਾਰਨ ਕਰੋ।
ਸਿਮਰੋ ਜਬ ਆਵੋ ਤਤਕਾਲਾ, ਕੂਰ ਨਾ ਜਾਨੋ ਬੈਨਾ।
ਭੈਣ ਜੀ, ਤੁਸੀਂ ਜਦੋਂ ਵੀ ਮੈਨੂੰ ਯਾਦ ਕਰੋਗੇ, ਸਿਮਰੋ ਦਾ ਅਰਥ ਹੁੰਦਾ ਯਾਦ ਕਰਨਾ। ਕਹਿਣ ਲੱਗੇ ਤੁਸੀਂ ਜਦੋਂ ਵੀ ਮੈਨੂੰ ਯਾਦ ਕਰੋਗੇ, ਮੈਂ ਉਸੇ ਵੇਲੇ ਤਤਕਾਲ ਹੀ ਪਹੁੰਚਾਂਗਾ, ਮੈਂ ਜਰਾ ਜਿੰਨੀ ਵੀ ਦੇਰ ਨਹੀਂ ਕਰਾਂਗਾ। ਔਰ ਇਹ ਮੇਰਾ ਜਿਹੜਾ ਵਚਨ ਹੈ ਨਾ, ਇਹਨੂੰ ਕਿਤੇ ਕੂੜ ਨਾ ਸਮਝਿਓ, ਕਿਤੇ ਝੂਠ ਨਾ ਸਮਝਿਓ, ਮੈਂ ਜੋ ਕਹਿ ਰਿਹਾ ਹਾਂ ਇਹ ਤ੍ਰੈ ਕਾਲ ਸੱਤ ਹੈ। ਜਦੋਂ ਵੀ ਤੁਸੀਂ ਯਾਦ ਕਰੋਗੇ, ਮੈਂ ਉਸੇ ਵੇਲੇ ਤੁਹਾਡੇ ਕੋਲ ਪਹੁੰਚਾਂਗਾ।
ਸੁਨਤ ਸੋਦਰੀ ਸਹਿਤ ਸਨੇਹਾ, ਸਕਲ ਬਚਨ ਗੁਣ ਐਨਾ।
ਔਰ ਕਹਿੰਦੇ ਨੇ ਗੁਰੂ ਜੀ ਦਾ ਇਹ ਬਚਨ ਸੁਣ ਕੇ ਬੇਬੇ ਨੇ ਬੜੇ ਪ੍ਰੇਮ ਦੇ ਨਾਲ ਬੋਲਣਾ ਸ਼ੁਰੂ ਕੀਤਾ ਹੈ।
ਰਹਿਤ ਇਹਾਂ ਜੇ ਸਦਨ ਨਾ ਆਵੋ ਤਦਪ ਪੀਬ ਤਿਰ ਵਾਸੂ।
ਔਰ ਕਹਿੰਦੇ ਨੇ ਜੇ ਤੁਸੀਂ ਇੱਥੇ ਹੁੰਦੇ ਹੋ ਭਾਵੇਂ ਘਰ ਨਹੀਂ ਵੀ ਆਉਂਦੇ ਪਰ ਫਿਰ ਵੀ ਅੰਦਰ ਇੱਕ ਧੀਰਜ ਹੁੰਦਾ ਇੱਕ ਧਰਵਾਸ ਹੁੰਦਾ ਕਿ ਮੇਰਾ ਵੀਰ ਇੱਥੇ ਹੀ ਹੈ। ਭਾਵੇਂ ਤੁਸੀਂ ਘਰ ਨਹੀਂ ਵੀ ਆਏ ਫਿਰ ਵੀ ਮਨ ਨੂੰ ਇੱਕ ਹੌਸਲਾ ਹੁੰਦਾ ਇੱਕ ਧੀਰਜ ਹੁੰਦਾ ਹੈ।
ਹੋ ਅਤੀਰ ਵਿਦੇਸ ਗਏ ਤੇ ਸੁਣੋ ਨਾ ਪਿਖੇ ਪਾਸੂ।
ਔਰ ਕਹਿੰਦੇ ਨੇ ਜਦੋਂ ਤੁਸੀਂ ਵਿਦੇਸ਼ ਚਲੇ ਗਏ ਨਾ ਮੈਂ ਕਿਸੇ ਕੋਲੋਂ ਸੁਣ ਸਕੀ ਨਾ ਮੈਂ ਵੇਖ ਸਕੀ ਤੇ ਫਿਰ ਤੇ ਅਧੀਰ ਹੋਵਾਂਗੀ ਨਾ ਫਿਰ ਧੀਰਜ ਕਿਵੇਂ ਧਰਾਂਗੀ ਫਿਰ ਤੇ ਮੇਰਾ ਧੀਰਜ ਟੁੱਟੇਗਾ ਹੀ।
ਤਜ ਕਰ ਮੋਹ ਜਾਤ ਹੋ ਹਮਰਾ ਕਿਉ ਪਾਵ ਹੈ ਔਰ ਤੇਰੇ।
ਔਰ ਕਹਿੰਦੇ ਨੇ ਕਿ ਤੁਸੀਂ ਸਾਡਾ ਮੋਹ ਛੱਡ ਕੇ ਤੇ ਹੋਰ ਪਾਸੇ ਤੁਸੀਂ ਜਾ ਰਹੇ ਹੋ ਔਰ ਕਿਉਂ ਇਹ ਤੁਹਾਨੂੰ ਇਹ ਗੱਲ ਕਿਉਂ ਭਾਂਦੀ ਏ ਤੁਹਾਨੂੰ ਇਹ ਕਿਉਂ ਚੰਗਾ ਲੱਗਦਾ ਹੈ।
ਸਭ ਮਨ ਕੀ ਤੁਮ ਜਾਨ ਬੂਝ ਕੇ ਕਿਉ ਨਰਹੁ ਟਗ ਮੇਰੇ।
ਕਹਿੰਦੇ ਨੇ ਕਿ ਸਭ ਮਨ ਕੀ ਤੁਮ ਬਾਤ ਬੂਝ ਕੇ ਸਾਰੀ ਤੁਸੀਂ ਮੇਰੇ ਮਨ ਦੀ ਗੱਲ ਜਿਹੜੀ ਏ ਉਹ ਸਮਝਦੇ ਵੀ ਹੋ ਪਰ ਫਿਰ ਕਿਉਂ ਨਾ ਰਹੋ ਢਿੱਗ ਮੇਰੇ ਤੁਸੀਂ ਮੇਰੇ ਕੋਲ ਕਿਉਂ ਨਹੀਂ ਰਹਿੰਦੇ ਹੋ।
ਚਹੀਏ ਮੋਹ ਤਜਨ ਸੁਨ ਭਗਨੀ ਰਾਜ ਸਨੇਹ ਜੇ ਬੰਦੇ।
ਔਰ ਕਹਿੰਦੇ ਨੇ ਕਿ ਹੇ ਭੈਣ ਭਗਨੀ ਤੋਂ ਭਾਵ ਹੈ ਭੈਣ ਕਹਿੰਦੇ ਨੇ ਭੈਣ ਜੀ ਧਾਰ ਕਹਿੰਦੇ ਨੇ ਚਹੀਏ ਮੋਹ ਤਜਨ ਸੁਣ ਭਗਨੀ ਕਹਿੰਦੇ ਨੇ ਇਹ ਮੋਹ ਜਿਹੜਾ ਨਾ ਇਹਨੂੰ ਤਿਆਗਣਾ ਚਾਹੀਦਾ। ਮੋਹ ਦੇ ਵਿੱਚ ਬੰਦਾ ਫਸਿਆ ਜਿਹੜਾ ਨਾ ਉਹ ਮੋਹ ਤੋਂ ਬਾਹਰ ਨਿਕਲ ਹੀ ਨਹੀਂ ਸਕਦਾ। ਇਸ ਕਰਕੇ ਚਾਹੀਏ ਮੋਹ ਤਜਨ ਸੁਣ ਭਗਨੀ ਰੱਜ ਸਨੇਹ ਜੇ ਬੰਦੇ। ਰੱਜ ਕਹਿੰਦੇ ਨੇ ਰੱਸੀ ਨੂੰ ਕਹਿੰਦੇ ਨੇ ਜਿਹੜੇ ਲੋਕ ਰੱਸੀ ਦੇ ਮੋਹ ਵਿੱਚ ਹੀ ਬੰਨੇ ਰਹਿੰਦੇ ਹਨ।
ਨਹਿ ਨਿਕੇਤ ਤੇ ਨਿਕਸਨ ਪਾਵੈ ਅਸ਼ਟ ਜਾਮ ਫਸ ਧੰਦੇ।
ਔਰ ਕਹਿੰਦੇ ਨੇ ਉਹ ਘਰੋਂ ਕਦੇ ਵੀ ਬਾਹਰ ਨਿਕਲ ਨਹੀਂ ਸਕਦੇ ਉਹ ਅੱਠੇ ਪੈਰ ਹੀ ਧੰਦਿਆਂ ਦੇ ਵਿੱਚ ਹੀ ਫਸੇ ਰਹਿੰਦੇ ਨੇ। ਜਿਹੜੇ ਮੋਹ ਮਾਇਆ ਦੇ ਜਾਲ ਚ ਫਸ ਜਾਂਦੇ ਨੇ ਨਾ ਉਹ ਅੱਠੇ ਪੈਰ ਧੰਦਾ ਹੀ ਕਰਦੇ ਰਹਿੰਦੇ ਨੇ ਘਰ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਨੇ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ ਹਨ।
ਧਰ ਔਰ ਧੀਰ ਵਿਚਾਰ ਬਿਵੇਕੂ ਸਿਮਰਨ ਤੇ ਮੈਂ ਆਵਾਂ।
ਔਰ ਕਹਿੰਦੇ ਨੇ ਕਿ ਹਿਰਦੇ ਵਿੱਚ ਧੀਰਜ ਨੂੰ ਧਾਰਨ ਕਰੋ ਤੇ ਹੌਸਲਾ ਰੱਖੋ ਤੇ ਸੱਚੀ ਵਿਚਾਰ ਕਰੋ ਔਰ ਜਦੋਂ ਵੀ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਉਸ ਵੇਲੇ ਹੀ ਵਾਪਸ ਆਵਾਂਗਾ।
ਦੇਸ ਵਿਦੇਸ ਦੇਖਣੇ ਇੱਛਾ ਲੈ ਨਿਦੇਸ਼ ਤੁਮ ਜਾਵੋ।
ਔਰ ਕਹਿਣ ਲੱਗੇ ਕਿ ਦੇਸ਼ ਵਿਦੇਸ਼ ਵੇਖਣ ਦੀ ਮੇਰੀ ਇੱਛਾ ਹੈ ਤੁਹਾਸੋਂ ਮੈਂ ਨਿਦੇਸ਼ ਭਾਵ ਆਗਿਆ ਲੈ ਕੇ ਹੀ ਜਾਵਾਂਗਾ।
ਬਹੁ ਵਿਦ ਬਦਤ ਬਚਨ ਦੇ ਧੀਰਾ ਦਏ ਕਾਰਖਿਕ ਸੋ।
ਔਰ ਕਹਿੰਦੇ ਨੇ ਕਿ ਇਸੇ ਤਰ੍ਹਾਂ ਕਈ ਪ੍ਰਕਾਰ ਦੇ ਬਚਨ ਆਖ ਕੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਪਣੀ ਭੈਣ ਨੂੰ ਇੱਕ ਹੌਸਲਾ ਇੱਕ ਧੀਰਜ ਦਿੱਤਾ ਹੈ ਔਰ ਮਰਦਾਨੇ ਵਾਲੇ ਰੁਪਈਏ ਜਿਹੜੇ ਨੇ ਉਹ ਵੀ ਵਾਪਸ ਕਰ ਦਿੱਤੇ ਹਨ।
ਲੈ ਕਰ ਵਿਦਾ ਚਲੇ ਦੁੱਖ ਭੰਜਨ ਮਰਦਾਨਾ ਸੰਗ ਦੋ।
ਹੁਣ ਇੱਕ ਭਾਈ ਮਰਦਾਨਾ ਤੇ ਇੱਕ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਪਣੀ ਭੈਣ ਕੋਲੋਂ ਵਿਦਿਆ ਲੈ ਕੇ ਤੇ ਦੋਵੇਂ ਹੀ ਇਕੱਠੇ ਚੱਲੇ ਹਨ।
ਬਿਰਹਿ ਪੀਰ ਤੇਰੋ ਦੱਤ ਭਗਨੀ ਰਾਖਨ ਬਸ ਨਹਿ ਚੱਲਈ।
ਔਰ ਕਹਿੰਦੇ ਨੇ ਕਿ ਬਿਰਹਾ ਦੀ ਪੀੜ ਦੇ ਵਿੱਚ ਵਿਛੋੜੇ ਦੀ ਪੀੜ ਦੇ ਵਿੱਚ ਭੈਣ ਨਾਨਕੀ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਹੈ ਪਰ ਰਾਖਨ ਬਸ ਨਹਿ ਚੱਲੀ। ਕਹਿੰਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਰੱਖ ਸਕਦੀ ਇਹ ਉਹਦਾ ਵਸ ਨਹੀਂ ਚੱਲਿਆ। ਗੁਰੂ ਨਾਨਕ ਦੇ ਪਾਤਸ਼ਾਹ ਜੀ ਉਸ ਦੇ ਕਹਿਣ ਦੇ ਬਾਵਜੂਦ ਵੀ ਪਾਤਸ਼ਾਹ ਜੀ ਆਗਿਆ ਲੈ ਕੇ ਚਲੇ ਗਏ ਹਨ।
ਕਹਿ ਸੰਤੋਖ ਸਿੰਘ ਭਾ ਪੂਰਨ ਧਿਆਏ ਦੁਖ ਦਲ ਮਲਈ।
ਔਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਪੂਰਨ ਪਿਆਰ ਦੇ ਨਾਲ ਸ਼ਰਧਾ ਰੱਖ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਧਿਆਉਂਦਾ ਉਹਦੇ ਸਾਰੇ ਦੁੱਖ ਜਿਹੜੇ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ।
ਸਾਗਰ ਸ੍ਰੀ ਨਾਨਕ ਚਰਿਤ ਬਾਲਾ ਮੰਦਰ ਰੂਪ।
ਕਹਿੰਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਿੱਤਰ ਜਿਹੜੇ ਨੇ ਉਹ ਇੱਕ ਸਮੁੰਦਰ ਦੇ ਸਮਾਨ ਹਨ ਅਸਗਾਹ ਹਨ ਤੇ ਬਾਲਾ ਜਿਹੜਾ ਹੈ ਉਹ ਮੰਦਰਾਚਲ ਪਰਬਤ ਵਾਂਗ ਹੈ।
ਪ੍ਰੇਮ ਸ਼ੇਸ ਨੇਤੀ ਭਏ ਕੀਨੋ ਮਥਨ ਅਨੂਪ।
ਔਰ ਮੇਰਾ ਜਿਹੜਾ ਪ੍ਰੇਮ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਸ਼ੇਸ਼ ਨਾਗ ਦਾ ਨੇਤਰਾ, ਨੇਤੀ ਤੋਂ ਭਾਵ ਹੈ ਨੇਤਰਾ, ਸ਼ੇਸ਼ ਨਾਗ ਦਾ ਨੇਤਰਾ ਬਣਾ ਕੇ ਉਹਨਾਂ ਨੇ ਸੁਮੇਰ ਪਰਬਤ ਦੇ ਨਾਲ ਸਮੁੰਦਰ ਨੂੰ ਰਿੜਕਿਆ। ਇਹ ਵਿਚਾਰਧਾਰਾ ਇੱਕ ਬਣੀ। ਕਹਿੰਦੇ ਨੇ ਮੇਰਾ ਪ੍ਰੇਮ ਜਿਹੜਾ ਹੈ ਉਹ ਸ਼ੇਸ਼ ਨਾਗ ਦੇ ਨੇਤਰੇ ਦੀ ਤਰ੍ਹਾਂ ਹੈ ਔਰ ਮੈਂ ਬਹੁਤ ਸੁੰਦਰ ਮੰਥਨ ਕੀਤਾ ਹੈ ਭਰਾ, ਭਾਵ ਕਿ ਮੈਂ ਰਿੜਕਣਾ ਪਾਇਆ ਹੈ।
ਕੀਰਤ ਨਿਰਮਲ ਸੁਖਦ ਸੁਦਾਸੀ ਸੁਰ ਸਿੱਖਣ ਹਿਤ ਸੁਧ ਨਿਕਾਸੀ।
ਔਰ ਕਹਿੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕੀਰਤੀ ਜਿਹੜੀ ਹੈ ਨਾ ਉਹ ਬਹੁਤ ਹੀ ਉੱਜਲ, ਨਿਰਮਲ ਅਤੇ ਸੁਖਦਾਇਕ ਅਤੇ ਅੰਮ੍ਰਿਤ ਵਰਗੀ ਹੈ।
ਨਿਯਚਰ ਸਾਕਤ ਸਮਮਤ ਬਾਰੇ ਦੇ ਨਾ ਪੀਓ ਨਾ ਬਿਘਨ ਪਸਾਰੇ।
ਔਰ ਨੇਚਰ ਕਹਿੰਦੇ ਨੇ ਜਿਹੜੇ ਦੈਂਤ, ਜਿਹੜੇ ਦੈਂਤ ਵਰਗੇ ਸਾਕਤ ਲੋਕ ਨੇ ਉਹ ਆਪਣੇ ਮਤ ਵਾਰੇ ਭਾਵ ਉਹ ਮਦ ਮਸਤ ਰਹਿੰਦੇ ਹਨ ਤੇ ਉਹਨਾਂ ਦੇ ਚਾਰ ਚਪੇਰੇ ਵਿਘਨ ਜੋ ਹੈ ਪਸਰਿਆ ਰਹਿੰਦਾ ਔਰ ਉਹ ਮਨੁੱਖਤਾ ਨੂੰ, ਲੋਕਾਂ ਨੂੰ ਕੇਵਲ ਤੇ ਕੇਵਲ ਦੁੱਖ ਹੀ ਦਿੰਦੇ ਨੇ। ਉਹਨਾਂ ਦੇ ਕੋਲੋਂ ਸੁੱਖ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਹੜੇ ਪਰਮਾਤਮਾ ਨਾਲੋਂ ਟੁੱਟੇ ਹੋਏ ਨੇ। ਦੈਂਤ ਬਿਰਤੀ ਵਾਲੇ ਤਾਕਤ ਮਨੁੱਖ ਨੇ ਉਹ ਮਨੁੱਖਤਾ ਨੂੰ ਕੇਵਲ ਦੁਖੀ ਹੀ ਕਰਦੇ ਹਨ।
ਰੂਪ ਮੋਹਨੀ ਅੰਗਦ ਹੋਏ ਸੁਰਾ ਬਿਮੁਖਤਾ ਅਸੁਰ ਬਿਗੋਏ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਮੋਹਣੀ ਦਾ ਅਵਤਾਰ ਹੋ ਗਏ ਹਨ ਔਰ ਗੁਰੂ ਦਾ ਇਤਿਹਾਸ ਸੁਣ ਕੇ ਗੁਰੂ ਅੰਗਦ ਦੇਵ ਜੀ ਦੀ ਮਿਹਰ ਕਰਨ ਵਾਲੀ ਸੁੰਦਰ ਆਤਮਾ ਹੋ ਗਈ ਹੈ। ਔਰ ਕਹਿੰਦੇ ਨੇ ਕਿ ਮੋਹਣੀ ਅਵਤਾਰ ਜਿਹੜਾ ਉਹ ਦੇਵਤਿਆਂ ਨੂੰ ਅੰਮ੍ਰਿਤ ਪਿਲਾਇਆ ਅਤੇ ਦੈਂਤਾਂ ਨੂੰ ਉਹਨਾਂ ਨੇ ਸ਼ਰਾਬ ਪਿਆਈ। ਮੋਹਣੀ ਅਵਤਾਰ ਜਿਹੜਾ ਸੀ ਉਸ ਦਾ ਜ਼ਿਕਰ ਤਸ਼ਬੀਹ ਦੇ ਰਹੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ।
ਸੁਰ ਸਿੱਖਣ ਕੋ ਪਾਨ ਕਰਾਈ ਸੁਖ ਅਪਵਰਗ ਦੀਨ ਸਮੁਦਾਈ।
ਔਰ ਇਸੇ ਤਰ੍ਹਾਂ ਹੀ ਉਹਨਾਂ ਨੇ ਸੁਰ ਸਿੱਖਣ ਕੋ ਜਿਹੜੇ ਦੇਵਤਿਆਂ ਵਰਗੇ ਸਿੱਖ ਨੇ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਔਰ ਸੁਖ ਅਪਵਰਗ ਦੀਨ ਸਮੁਦਾਈ। ਔਰ ਕਹਿੰਦੇ ਨੇ ਸਾਰੇ ਸਿੱਖਾਂ ਨੂੰ ਮੁਕਤੀ ਦੇ ਸੁਖ ਬਖਸ਼ਿਆ ਹੈ।
ਭਇਓ ਰਾਹ ਹਿੰਦਾ ਲੈ ਜਾਇਆ ਜਿਨ ਪੁਸਤਕ ਵਿਪਰੀਤ ਬਣਾਇਆ।
ਹੁਣ ਕਹਿੰਦੇ ਨੇ ਕਿ ਭਇਓ ਰਾਹ ਹਿੰਦਾਲੇ ਜਾਇਆ। ਇੱਕ ਬਾਬਾ ਹਿੰਦਾਲ ਜੀ ਹੋਏ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਔਰ ਬੜੇ ਪਿਆਰੇ ਸਿੱਖ ਸਨ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ। ਉਹਨਾਂ ਨੇ ਬੜਾ ਪਿਆਰ ਮਾਣਿਆ, ਬੜੀਆਂ ਅਸੀਸਾਂ ਲਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲੋਂ ਔਰ ਅੱਗੋਂ ਉਹਨਾਂ ਦੀ ਅੰਸ਼ ਬੰਸ਼ ਦੇ ਵਿੱਚੋਂ ਇੱਕ ਹੋਏ ਨੇ ਰਾਹੂ। ਉਹਨਾਂ ਨੇ ਇਤਿਹਾਸ ਨੂੰ ਬੜਾ ਵਿਗਾੜ ਕੇ ਤੇ ਲੋਕਾਂ ਦੇ ਸਾਹਮਣੇ ਲਿਆਂਦਾ। ਜਿਹੜਾ ਅਸਲੀ ਇਤਿਹਾਸ ਸੀ ਨਾ ਭਾਈ ਬਾਲੇ ਵਾਲੀ ਸਾਖੀ, ਉਸ ਤੋਂ ਵਿਗਾੜ ਕੇ ਉਹਨੇ ਆਪਣੀ ਮਰਜ਼ੀ ਦਾ ਇਤਿਹਾਸ ਬਣਾਇਆ। ਉਹਦਾ ਜ਼ਿਕਰ ਹੁਣ ਕਰਨ ਲੱਗੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ। ਤੇ ਕਹਿੰਦੇ ਨੇ ਭਇਓ ਰਾਹੂ ਹਿੰਦਾਲੇ ਜਾਇਆ, ਉਹਨਾਂ ਦਾ ਜਾਇਆ ਜਿਨ ਪੁਸਤਕ ਵਿਪਰੀਤ ਬਣਾਇਆ, ਜਿਨ੍ਹਾਂ ਨੇ ਉਲਟ ਪੋਥੀ ਜਿਹੜੀ ਹੈ ਨਾ ਇਹ ਇਤਿਹਾਸ ਦੀ ਉਹ ਬਣਾਈ ਹੈ।
ਜਸ ਰਾਕਸ਼ਸ ਗ੍ਰਸ ਨੇ ਕੀਨਾ ਮੂਰਖ ਮਤ ਕਲ ਮਲਨ ਮਲੀਨਾ।
ਤੇ ਇਸ ਤਰ੍ਹਾਂ ਜਿਵੇਂ ਗੁਰੂ ਜੀ ਨੇ ਜਸ ਰੂਪ ਪੂਰਨਮਾਸ਼ੀ ਦੇ ਚੰਦ ਨੂੰ ਗ੍ਰਹਿਣ ਹੀ ਲਾ ਦਿੱਤਾ, ਇਸ ਤਰ੍ਹਾਂ ਭਾਵ ਇੰਨਾ ਸੁੰਦਰ ਜਿਹੜਾ ਇਤਿਹਾਸ ਸੀ ਉਹਨੂੰ ਵਿਗਾੜਨ ਦਾ ਯਤਨ ਕੀਤਾ। ਮੂਰਖ ਮਤ ਕਲ ਮਲ ਮਲੀਨਾ, ਕਹਿੰਦੇ ਨੇ ਮੂਰਖ ਬੁੱਧੀ ਵਾਲੇ ਨੇ ਪਾਪਾਂ ਕਰਕੇ ਗੁਰੂ ਦੇ ਜਸ ਨੂੰ ਮਲੀਨ ਕਰਨ ਦਾ ਯਤਨ ਕੀਤਾ ਹੈ।
ਕਹਿਤ ਕਥਾ ਕਵ ਕਾਮ ਦਾ ਗੁਰ ਸਿੱਖਣ ਕੇ ਪਾਸ।
ਕਹਿੰਦੇ ਨੇ ਕਵੀ ਮਨੋਰਥ ਪੂਰਨ ਕਰਨ ਹਿਤ ਕਥਾ ਗੁਰਸਿੱਖਾਂ ਪਾਸ ਕਹਿ ਰਿਹਾ ਸੀ।
ਸਰੋਤਨ ਔਰ ਸੰਸਾ ਪਯੋ ਜਿਨ ਮਨ ਸੁਨਣ ਹੁਲਾਸ।
ਔਰ ਇਹ ਜਦੋਂ ਸੁਣੀ ਤੇ ਸਰੋਤੇ ਜਿਹੜੇ ਸਨ ਉਹਨਾਂ ਦੇ ਮਨ ਚ ਸ਼ੰਕਾ ਆ ਗਿਆ। ਔਰ ਜੋ ਉਹਨਾਂ ਦੇ ਮਨ ਵਿਚ ਸ਼ੰਕਾ ਉਤਪੰਨ ਹੋਇਆ ਕਿੰਨਾ ਦੇ ਜਿਨ ਮਨ ਸੁਨਣ ਹੁਲਾਸ, ਔਰ ਜਿਨ੍ਹਾਂ ਦੇ ਅੰਦਰ ਕਥਾ ਸੁਣਨ ਦਾ ਪ੍ਰੇਮ ਸੀ, ਚਾਹ ਸੀ, ਉਹਨਾਂ ਦੇ ਅੰਦਰ ਹੁਣ ਸ਼ੰਕਾ ਵੀ ਪੈਦਾ ਹੋਇਆ ਹੈ।
ਸ਼੍ਰੀ ਨਾਨਕ ਬਰ ਪਰਮ ਵਿਲਾਸਾ, ਬਹੁ ਪੋਥੀ ਪਰ ਹੈ ਇਤਿਹਾਸਾ।
ਗੁਰੂ ਨਾਨਕ ਦੇਵ ਜੀ ਦਾ ਸ੍ਰੇਸ਼ਟ ਜੀਵਨ ਚਰਿੱਤਰ ਇਤਿਹਾਸ ਵਿੱਚ ਕਹਿਣ ਲੱਗੇ ਬਹੁਤ ਸਾਰੀਆਂ ਪੋਥੀਆਂ ਦੇ ਵਿੱਚੋਂ ਹੋਰ ਵੀ ਪੜ੍ਹਨ ਨੂੰ ਮਿਲਦਾ ਹੈ।
ਸੋ ਤੋ ਲਿਖਿਓ ਅਵਰ ਵਿਦ ਤਹਿਵਾ, ਤੁਮ ਮੁਖ ਸੋ ਅਵਰ ਹੈ ਵਿਦ ਕਹਿਵਾ।
ਉਹਨਾਂ ਦੇ ਵਿੱਚ ਕਹਿਣ ਲੱਗੇ ਇਤਿਹਾਸ ਹੋਰ ਤਰ੍ਹਾਂ ਲਿਖਿਆ ਹੋਇਆ ਔਰ ਤੁਸੀਂ ਇਸ ਇਤਿਹਾਸ ਨੂੰ ਹੋਰ ਤਰ੍ਹਾਂ ਸਰਵਣ ਕਰਾ ਰਹੇ ਹੋ।
ਇਹ ਸੰਸਾਰ ਹਮਰੇ ਔਰ ਆਏ ਹੋ, ਕਿਉਂ ਤੁਮ ਅਨੰਤ ਹੈ ਗਤਹਿ ਅਲਾਇਓ।
ਕਹਿੰਦੇ ਨੇ ਇਹ ਸਾਡੇ ਹਿਰਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ ਕਿ ਤੁਸੀਂ ਹੋਰ ਤਰ੍ਹਾਂ ਬਦਲ ਕੇ ਇਤਿਹਾਸ ਨੂੰ ਕਿਉਂ ਸਰਵਣ ਕਰਾ ਰਹੇ ਹੋ।
ਸੋ ਕਹਿ ਕਰ ਸਭ ਦੇਹੋ ਮਿਟਾਏ, ਗੁਰਪਦ ਨਿਸ਼ਚਾ ਜਿਸ ਤੇ ਆਏ।
ਔਰ ਕਹਿੰਦੇ ਨੇ ਕਿ ਇਹ ਜਿਹੜਾ ਸ਼ੰਕਾ ਹੈ ਨਾ, ਇਹ ਸਾਡਾ ਨਿਵਿਰਤ ਕਰੋ, ਇਹਨੂੰ ਦੂਰ ਕਰੋ, ਤਾਂ ਕਿ ਸਤਿਗੁਰੂ ਜੀ ਤੇ ਸਾਡਾ ਦ੍ਰਿੜ ਕਰਕੇ ਨਿਸ਼ਚਾ ਜਿਹੜਾ ਉਹ ਬਣਿਆ ਰਵੇ।
ਤਿੰਨ ਤੇ ਸੁਣ ਕਵ ਬਚਨ ਬਖਾਨਾ, ਤੁਮਰੀ ਧੰਨ ਸੁਮਤ ਮਤਵਾਨਾ।
ਉਹਨਾਂ ਤੋਂ ਸੁਣ ਕੇ ਤੇ ਫਿਰ ਕਵੀ ਜੀ ਕਹਿੰਦੇ ਨੇ ਕਿ ਉਹਨਾਂ ਨੇ ਬਚਨ ਕੀਤਾ ਕਿ ਤੁਮਰੀ ਧੰਨ ਸਮਤ ਮਤਵਾਨਾ। ਕਹਿੰਦੇ ਨੇ ਕਿ ਤੁਸੀਂ ਧੰਨੋ, ਤੁਹਾਡੀ ਮਤ ਜਿਹੜੀ ਹੈ ਉਹ ਧੰਨ ਹੈ, ਭਾਵ ਤੁਸੀਂ ਬਹੁਤ ਬੁੱਧੀਮਾਨ ਹੋ।
ਭਲੋ ਸੰਦੇਹ ਆਪ ਮਨ ਮਥਾਨਾ, ਉੱਤਰ ਸੁਣੋ ਦੇ ਨਿਜ ਕਾਨਾ।
ਔਰ ਕਹਿੰਦੇ ਨੇ ਕਿ ਇਹ ਭਲਾ ਸ਼ੰਕਾ ਹੈ ਜੋ ਆਪ ਨੇ ਮਨ ਵਿੱਚ ਕੀਤਾ ਹੈ ਔਰ ਇਹਦਾ ਉੱਤਰ ਜਿਹੜਾ ਉਹ ਬੜੇ ਧਿਆਨ ਦੇ ਨਾਲ ਹੁਣ ਕੰਨ ਲਾ ਕੇ ਸਰਵਣ ਕਰੋ।
ਪ੍ਰਥਮੇ ਤੁਮ ਸੰਦੇਹ ਕੋ ਸਭ ਵਿਦ ਕਰੋ ਬਿਨਾਸ।
ਕਹਿੰਦੇ ਨੇ ਕਿ ਪਹਿਲਾਂ ਤੇ ਤੁਹਾਡੇ ਅੰਦਰ ਜਿਹੜਾ ਸ਼ੰਕਾ ਪੈਦਾ ਹੋਇਆ ਨਾ, ਇਹਨੂੰ ਮੈਂ ਹਰ ਢੰਗ ਨਾਲ ਹਰ ਤਰੀਕੇ ਦੇ ਨਾਲ ਤੁਹਾਡਾ ਸ਼ੰਕਾ ਜਿਹੜਾ ਉਹਨੂੰ ਮੈਂ ਮਿਟਾਉਣ ਦਾ ਯਤਨ ਕਰਾਂਗਾ, ਉਦੋਂ ਮੈਂ ਨਾਸ ਕਰਾਂਗਾ।
ਬਦਨੇ ਤੇ ਉਚਰੋਂ ਬਹਰ ਸ੍ਰੀ ਨਾਨਕ ਪ੍ਰਕਾਸ਼।
ਫਿਰ ਮੈਂ ਆਪਣੇ ਮੁਖ ਤੋਂ ਸ੍ਰੀ ਨਾਨਕ ਪ੍ਰਕਾਸ਼ ਦਾ ਉਚਾਰਨ ਕਰਾਂਗਾ।
ਜਿਹ ਨਰ ਗੁਰ ਚਰਨ ਮੈਂ ਪ੍ਰੀਤਾ, ਕਹਿਤ ਸੁਨਤ ਕੀਰਤ ਇਹ ਰੀਤਾ।
ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਹੈ, ਪਿਆਰ ਹੈ, ਜਸ ਕਹਿਣ ਤੇ ਸੁਣਨ ਅਤੇ ਕੀਰਤੀ ਕਰਨਾ ਹੀ ਉਹਨਾਂ ਦੀ ਰੀਤੀ ਬਣੀ ਹੋਈ ਹੈ।
ਕਹਿ ਕਰ ਸੰਸੈ ਬਿਨ ਸੰਸੈ ਹੋਏ, ਆਨ ਥਾਨ ਨਹਿ ਪਰਮੈ ਸੋਏ।
ਕਰ ਸੰਸੈ ਬਿਨ ਸੰਸੈ ਹੋਏ, ਕਹਿੰਦੇ ਨੇ ਕਿ ਸ਼ੰਕਾ ਕਰਕੇ ਫਿਰ ਉਹਨੂੰ ਸ਼ੰਕਾ ਨਿਵਿਰਤ ਹੋਣਾ। ਐਸਾ ਨਹੀਂ ਕਿ ਜੇ ਸ਼ੰਕਾ ਆ ਗਿਆ ਤੇ ਉਹ ਉੱਥੇ ਲੈ ਕੇ ਬਹਿ ਜਾਣਾ, ਨਹੀਂ, ਉਸ ਸ਼ੰਕੇ ਨੂੰ ਦੂਰ ਕਰਨਾ। ਇਸ ਕਰਕੇ ਤੁਸੀਂ ਭਲੇ ਹੋ ਜਿਨ੍ਹਾਂ ਨੇ ਮੈਨੂੰ ਪੁੱਛਿਆ ਔਰ ਇਹ ਸ਼ੰਕੇ ਨੂੰ ਦੂਰ ਕਰਕੇ ਨਾ, ਆਨ ਥਾਨ ਨਹਿ ਭਰਮੈ ਸੋਏ। ਜਿਹੜਾ ਸਿਆਣਾ ਮਨੁੱਖ ਚੰਗਾ ਸਰੋਤਾ, ਪ੍ਰਭੂ ਦੇ ਚਰਨਾਂ ਨਾਲ ਪ੍ਰੀਤੀ ਕਰਨ ਵਾਲਾ, ਗੁਰੂ ਨਾਨਕ ਨਾਲ ਪਿਆਰ ਕਰਨ ਵਾਲਾ, ਉਹ ਕਹਿੰਦੇ ਨੇ ਕਿ ਸ਼ੰਕੇ ਨੂੰ ਦੂਰ ਕਰਦਾ, ਆਨ ਥਾਨ ਨਹਿ ਭਰਮੈ ਸੋ। ਉਹ ਹੋਰ ਕਿਸੇ ਥਾਂ ਤੇ ਨਹੀਂ ਭਰਮਦਾ, ਭਾਵ ਉਹ ਹੋਰ ਥਾਵਾਂ ਤੇ ਜਾ ਕੇ ਮੱਥੇ ਨਹੀਂ ਟੇਕਦਾ, ਕੇਵਲ ਗੁਰੂ ਦੇ ਚਰਨਾਂ ਦੇ ਨਾਲ ਉਹਦੀ ਪ੍ਰੀਤੀ ਹੈ ਤੇ ਗੁਰੂ ਦੇ ਚਰਨਾਂ ਤੇ ਹੀ ਉਹ ਭਰੋਸਾ ਰੱਖਦਾ ਹੈ।
ਗੁਰਪਦ ਪੰਕਜ ਨਿਸ਼ਚਾਤਰ ਹੀ, ਆਨ ਦੇਵ ਕੀ ਆਸ ਨਾ ਕਰਹੀ।
ਕਹਿੰਦੇ ਨੇ ਗੁਰੂ ਜੀ ਦੇ ਚਰਨਾਂ ਕਮਲਾਂ ਦਾ ਨਿਸ਼ਚਾ ਧਾਰ ਕੇ ਹੋਰ ਕਿਸੇ ਵੀ ਦੇਵੀ ਦੇਵਤੇ ਦੀ ਆਸ ਉਹ ਮਨ ਵਿੱਚ ਨਹੀਂ ਰੱਖਦਾ ਹੈ।
ਭੂਪਤ ਸੇਵ ਹੈ ਭੂਪਤ ਜਾਚੈ, ਪ੍ਰਿਤ ਜਾਚਕ ਪਰ ਕੈਸੇ ਰਾਚੈ।
ਜਿਹੜਾ ਰਾਜੇ ਨੂੰ ਸਿਮਰਦਾ ਤੇ ਰਾਜੇ ਕੋਲੋਂ ਹੀ ਮੰਗਦਾ ਹੈ, ਜਿਹੜਾ ਕੋਈ ਨੌਕਰ ਕੋਲੋਂ ਤੇ ਮੰਗਤੇ ਕੋਲੋਂ ਉਹ ਕਿਵੇਂ ਮੰਗ ਸਕਦਾ? ਭਾਵ ਰਾਜਾ ਤੇ ਕੁਛ ਦੇ ਸਕਦਾ ਨਾ, ਤੇ ਜਿਹੜਾ ਆਪ ਮੰਗਤਾ ਉਹ ਕਿਸੇ ਨੂੰ ਕੀ ਦੇਵੇ? ਕੋਈ ਨੌਕਰ ਦੇ ਅੱਗੇ ਝੋਲੀ ਅੱਡ ਕੇ ਬਹਿ ਜਾਏ ਤੇ ਉਹ ਕੀ ਦੇ ਸਕਦਾ? ਇਸੇ ਤਰ੍ਹਾਂ ਹੀ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਉਹ ਜਿਹੜਾ ਭੂਪ ਕੋਲੋਂ ਮੰਗਦਾ, ਰਾਜੇ ਕੋਲੋਂ ਹੀ ਮੰਗਦਾ ਔਰ ਰਾਜੇ ਦੇ ਅੱਗੇ ਹੀ ਝੋਲੀ ਫੈਲਾਉਂਦਾ ਹੈ।
ਸੂਰਜ ਹੇਰ ਕਮਲ ਬਿਗਸਾਵੈ, ਖਦਿਓ ਤਹਿਤੇ ਕਿਉਂ ਹਰ ਖਾਵੈ।
ਕਮਲ ਦਾ ਫੁੱਲ ਜਿਹੜਾ ਨਾ, ਉਹ ਸੂਰਜ ਨੂੰ ਵੇਖ ਕੇ ਬਿਗਸਦਾ। ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਜਿਹੜਾ ਉਹ ਖਿੜਦਾ। ਕਹਿੰਦੇ ਨੇ ਕਿ ਜੇ ਹੁਣ ਖਦਿਓ ਦਾ ਅਰਥ ਹੁੰਦਾ ਟਟਹਿਣਾ ਜੁਗਨੂ, ਤੇ ਜੁਗਨੂ ਨੂੰ ਵੇਖ ਕੇ ਉਹ ਕਿਉਂ ਨਹੀਂ ਖੁਸ਼ ਹੁੰਦਾ? ਕਿਉਂਕਿ ਸੂਰਜ ਸੂਰਜ ਹੀ ਹੈ ਤੇ ਟਟਹਿਣਾ ਤੇ ਟਟਹਿਣਾ ਹੀ ਹੈ, ਇਹਦੀ ਵਿਚਾਰੇ ਦੀ ਕੀ ਔਕਾਤ ਹੈ ਸੂਰਜ ਦੇ ਸਾਹਮਣੇ। ਇਸੇ ਤਰ੍ਹਾਂ ਜੋ ਸੱਚ ਹੈ ਉਹ ਤੇ ਸੱਚ ਹੀ ਰਹਿਣਾ। ਜਿਹੜੇ ਲੋਕ ਡੁਪਲੀਕੇਟ ਇਤਿਹਾਸ ਤਿਆਰ ਕਰਦੇ ਨੇ, ਕਹਿੰਦੇ ਨੇ ਉਹਨੂੰ ਵੇਖ ਕੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਕਦੇ ਵੀ ਉਹਦੇ ਤੋਂ ਪ੍ਰਭਾਵਿਤ ਨਹੀਂ ਹੁੰਦੇ ਹਨ।
ਚੰਦ ਚਕੋਰ ਚਿਤਵ ਸੁਖ ਪਾਵੈ, ਕਹੋ ਤਾਰਨ ਤੇ ਕਿਉਂ ਤੇਰੇ ਬਤਾਵੈ।
ਚਕੋਰ ਜਿਹੜੀ ਹੈ ਨਾ ਉਹਦੀ ਪ੍ਰੀਤ ਹੈ ਚੰਦ ਦੇ ਨਾਲ। ਚਕੋਰ ਜਦੋਂ ਚੰਦਰਮਾ ਪੂਰਨ ਹੁੰਦਾ ਤੇ ਉਹ ਸਾਰੀ ਸਾਰੀ ਰਾਤ ਉਹਦੇ ਤੇ ਟਿਕਟਕੀ ਲਾ ਕੇ ਵੇਖਦੀ। ਇਸੇ ਤਰ੍ਹਾਂ ਕਹਿੰਦੇ ਨੇ ਕਿ ਚੰਦ ਚਕੋਰ ਚਿਤਵ ਸੁਖ ਪਾਵੈ, ਉਹਨੂੰ ਸੁਖ ਮਿਲਦਾ, ਇਹਦੇ ਵਿੱਚ ਹੀ ਉਹਨੂੰ ਆਨੰਦ ਮਿਲਦਾ। ਪਰ ਨਾਲ ਕਹਿ ਦਿੱਤੇ ਕਹੋ ਤਾਰਨ ਤੇ ਕਿਉਂ ਤ੍ਰਿਪਤਾਵੈ। ਕਹਿੰਦੇ ਨੇ ਕਿ ਦੱਸੋ ਵੀ ਉਹ ਤਾਰਿਆਂ ਨੂੰ ਵੇਖ ਕੇ ਕਿਵੇਂ ਉਹ ਤ੍ਰਿਪਤ ਹੋ ਸਕਦੀ, ਉਹ ਤਾਰਿਆਂ ਵੱਲ ਕਿਉਂ ਨਹੀਂ ਵੇਖਦੀ? ਨਹੀਂ, ਉਹਦੀ ਪ੍ਰੀਤ ਕੇਵਲ ਚੰਦਰਮਾ ਨਾਲ ਹੈ। ਚੰਦਰਮਾ ਚੰਦਰਮਾ ਹੀ ਹੈ, ਤਾਰੇ ਤਾਰੇ ਨੇ, ਇਸ ਕਰਕੇ ਚੰਦਰਮਾ ਦੀ ਥਾਂ ਤਾਰੇ ਨਹੀਂ ਲੈ ਸਕਦੇ। ਚਕੋਰ ਦੀ ਪ੍ਰੀਤ ਚੰਦਰਮਾ ਨਾਲ ਹੈ, ਉਹਦੇ ਨਾਲ ਹੀ ਉਹਦੀ ਪ੍ਰੀਤੀ ਹੈ।
ਪੂਰਵ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ,
ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਪਹਿਲੀ ਪੋਥੀ ਜਿਹੜੀ ਇਤਿਹਾਸ ਦੀ ਲਿਖੀ ਗਈ ਸੀ।
ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼,
ਔਰ ਇਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਲਿਖਵਾਈ ਸੀ ਔਰ ਭਾਈ ਬਾਲੇ ਦੇ ਮੁਖ ਤੋਂ ਇਹ ਸੁਣੀ ਹੋਈ ਸੀ।
ਜਬ ਵੈਕੁੰਠ ਅੰਗਦ ਗੁਰ ਗਏ, ਅਮਰਦਾਸ ਗੁਰ ਹੋਵਤ ਪਏ।
ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਨੇ ਵੈਕੁੰਠ ਚਲੇ ਗਏ, ਉਹਨਾਂ ਨੇ ਚੋਲਾ ਤਿਆਗ ਦਿੱਤਾ, ਜੋਤੀ ਜੋਤ ਸਮਾ ਗਏ, ਤੇ ਫਿਰ ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੇ ਸਥਾਨ ਤੇ ਬੈਠੇ ਹਨ।
ਬਹੁ ਸਿੱਖਨ ਕੋ ਕੀਨ ਉਧਾਰਾ, ਦੰਭ ਕੁਮਾਰਗ ਭਵ ਨਿਰਵਾਰਾ।
ਔਰ ਉਹਨਾਂ ਨੇ ਬਹੁਤ ਸਾਰੇ ਸਿੱਖਾਂ ਦਾ ਉਧਾਰ ਕੀਤਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ। ਔਰ ਦੰਭ ਕੁਮਾਰਗ ਜਿਹੜੇ ਕੋਈ ਭੈੜੇ ਰਾਹ ਤੇ ਤੁਰੇ ਸਨ, ਪਖੰਡ ਵਾਲੇ ਪਾਸੇ ਤੁਰੇ ਸਨ, ਉਹਨਾਂ ਦਾ ਉਸ ਕੂੜ ਮਾਰਗ ਨੂੰ ਉਹਨਾਂ ਨੇ ਦੂਰ ਕੀਤਾ ਹੈ।
ਅਮਰਦਾਸ ਗੁਰ ਤੇ ਪਸਚਾਤਾ, ਰਾਮਦਾਸ ਭੇ ਭਵ ਬਖਿਆਤਾ।
ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਤੇ ਪਿੱਛੋਂ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਸੰਸਾਰ ਵਿਚ ਪ੍ਰਗਟ ਹੋਏ ਹਨ।
ਤਿੰਨ ਹਜ਼ੂਰ ਸਿੱਖ ਭਇਓ ਹਿੰਦਾਲਾ, ਤਾਂ ਪਰ ਸ੍ਰੀ ਗੁਰ ਬਹੁਤ ਕਿਰੇ ਪਾਲਾ।
ਉਹਨਾਂ ਦੇ ਹਜ਼ੂਰ ਵਿਚ ਉਹਨਾਂ ਦੇ ਕੋਲ ਇਕ ਹਿੰਦਾਲ ਨਾਮ ਦਾ ਸਿੱਖ ਰਹਿੰਦਾ ਸੀ ਔਰ ਉਹਦੇ ਤੇ ਸਤਿਗੁਰੂ ਜੀ ਦੀ ਬਹੁਤ ਕਿਰਪਾ ਸੀ। ਉਹ ਬਹੁਤ ਪਿਆਰਾ ਸਿੱਖ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਦਾ।
ਪਹਿਲ ਦੇਗ ਕੀ ਅਧਿਕ ਕਰੇਈ, ਮਨ ਇਸ ਥਿਰ ਨਹਿ ਡੋਲਨ ਦੇਈ।
ਔਰ ਉਹ ਲੰਗਰ ਦੇ ਵਿਚ ਬਹੁਤ ਸੇਵਾ ਕਰਦੇ ਸਨ ਬਾਬਾ ਹਿੰਦਾਲ ਜੀ, ਔਰ ਕਦੇ ਵੀ ਉਹ ਮਨ ਨੂੰ ਡੋਲਣ ਨਹੀਂ ਸਨ ਦਿੰਦੇ। ਕਈ ਵਾਰੀ ਬੰਦਾ ਨਿੱਕੀ ਜਿਹੀ ਗੱਲ ਤੋਂ ਡੋਲ ਜਾਂਦਾ, ਥੋੜਾ ਜਿਹਾ ਵਾਧਾ ਘਾਟਾ ਹੋ ਗਿਆ ਤੇ ਬੰਦਾ ਡੋਲ ਜਾਂਦਾ, ਨਹੀਂ ਅਡੋਲ ਰਹਿੰਦੇ ਸਨ। ਬੜੇ ਵਾਧੇ ਘੱਟ ਵੀ ਹੁੰਦੇ ਨੇ ਪਰ ਉਹਨਾਂ ਨੇ ਕਦੇ ਮਨ ਨੂੰ ਡੋਲਣ ਨਹੀਂ ਸੀ ਦਿੱਤਾ।
ਪੂਰਨ ਸਿੱਖ ਹੋਏ ਸੁਖ ਪਾਇਆ, ਮਾਨਤ ਗੁਰ ਕੀ ਸਦਾ ਰਜਾਇਆ।
ਔਰ ਉਹ ਪੂਰਨ ਗੁਰ ਸਿੱਖ ਸਨ ਔਰ ਉਹਨਾਂ ਨੇ ਹਮੇਸ਼ਾ ਹੀ ਗੁਰੂ ਦੀ ਰਜ਼ਾ ਵਿਚ ਰਹਿੰਦਿਆਂ ਹੋਇਆ ਉਹਨਾਂ ਨੇ ਸੁਖ ਪਾਇਆ ਹੈ।
ਟਹਿਲ ਦੇਗ ਕੀ ਕਰਤ ਜਹੈ, ਤਹ ਆਏ ਗੁਰ ਸੋਏ।
ਔਰ ਕਹਿੰਦੇ ਨੇ ਇਕ ਵਾਰੀ ਜਿੱਥੇ ਉਹ ਲੰਗਰ ਦੀ ਸੇਵਾ ਕਰਦੇ ਸਨ, ਇਕ ਦਿਨ ਗੁਰੂ ਜੀ ਲੰਗਰ ਵਿਚ ਪਹੁੰਚ ਗਏ ਹਨ।
ਸੋਢੀ ਵੰਸ਼ ਸਵਿਤਾ ਭਏ, ਰਾਮਦਾਸ ਪ੍ਰਭ ਜੋਏ।
ਸੋਢੀ ਵੰਸ਼ ਦੇ ਸੂਰਜ ਭਾਵ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਨੇ ਉਹ ਲੰਗਰ ਦੇ ਵਿਚ ਗਏ ਹਨ।
ਹੇਰ ਉਠਿਓ ਗੁਰ ਕੋ ਤਿਤਕਾਲਾ, ਪ੍ਰੇਮ ਮਗਨ ਮੈਂ ਰਿਜ਼ਾ ਵਿਸਾਲਾ।
ਔਰ ਗੁਰੂ ਰਾਮਦਾਸ ਜੀ ਨੂੰ ਵੇਖ ਕੇ ਤੇ ਭਾਈ ਹੰਦਾਲ ਬਾਬਾ ਹੰਦਾਲ ਜੀ ਇੱਕੋ ਦਮ ਉੱਠੇ ਹਨ, ਪ੍ਰੇਮ ਮਗਨ ਮੈਂ ਰਿਜ਼ਾ ਵਿਸਾਲਾ, ਔਰ ਹਿਰਦੇ ਦੇ ਵਿੱਚ ਬਹੁਤ ਸਾਰਾ ਪ੍ਰੇਮ ਧਾਰਨ ਕਰਕੇ ਪਿਆਰ ਵਿੱਚ ਮਗਨ ਹੋਏ ਹਨ।
ਮੰਡਤ ਆਟਾ ਕਰ ਸੋ ਲਾਗਿਓ, ਦੇਖਤ ਪ੍ਰਭ ਕੋ ਟਹਿਲ ਤਿਆਗਿਓ।
ਕਹਿੰਦੇ ਨੇ ਹੱਥਾਂ ਨੂੰ ਆਟਾ ਲੱਗਿਆ ਹੋਇਆ ਸੀ, ਆਟਾ ਗੁੰਨਦੇ ਸਨ ਪਏ ਬਾਬਾ ਹਿੰਦਾਲ ਜੀ, ਉਸ ਵੇਲੇ ਆਟਾ ਗੁੰਨ ਰਹੇ ਨੇ ਤੇ ਆਟੇ ਦੇ ਨਾਲ ਹੱਥ ਜਿਹੜੇ ਨੇ ਉਹ ਭਰੇ ਹੋਏ ਸਨ। ਪਰ ਸਤਿਗੁਰੂ ਜੀ ਨੂੰ ਵੇਖਦਿਆਂ ਕਹਿੰਦੇ ਨੇ ਉਹ ਜਿਹੜੀ ਸੇਵਾ ਪੈ ਕਰਦੇ ਸਨ ਉਹਨੂੰ ਇੱਕੋ ਦਮ ਬਾਬਾ ਹਿੰਦਾਲ ਜੀ ਨੇ ਛੱਡ ਦਿੱਤਾ ਹੈ।
ਪ੍ਰਿਸ਼ਟ ਹੱਥ ਧਰ ਬੰਧਨ ਕੀਨੀ, ਲਗੈ ਨਾ ਮਾਟੀ ਕਰ ਔਰ ਚੀਨੀ।
ਔਰ ਪਿੱਛੇ ਦੋਵੇਂ ਹੱਥ ਰੱਖ ਕੇ ਨਾ, ਇਸ ਤਰ੍ਹਾਂ ਪਿੱਛੇ ਕੰਡ ਤੇ ਹੱਥ ਰੱਖ ਕੇ ਦੋਵੇਂ, ਵੀ ਧਰਤੀ ਤੇ ਨਾ ਹੱਥ ਲੱਗਣ, ਕਿਤੇ ਹੱਥਾਂ ਨੂੰ ਮਿੱਟੀ ਨਾ ਲੱਗ ਜਾਏ। ਇਸ ਕਰਕੇ ਦੋਵੇਂ ਹੱਥ ਉਹਨਾਂ ਨੇ ਪਿੱਛੇ ਆਪਣੀ ਕੰਡ ਦੇ ਉੱਤੇ ਰੱਖ ਕੇ ਤੇ ਤਾਂ ਕਿ ਹੱਥਾਂ ਨੂੰ ਮਿੱਟੀ ਨਾ ਲੱਗ ਜਾਵੇ।
ਤਬ ਤੇ ਬਖਸ਼ ਗੁਰੂ ਕੀ ਪਈ, ਪਿਸ਼ਟ ਹੱਥ ਧਰ ਬੰਧਨ ਕਈ।
ਔਰ ਜਦੋਂ ਉਹਨਾਂ ਨੇ ਪਿੱਛੇ ਹੱਥ ਰੱਖ ਕੇ ਬੰਦਨਾ ਕੀਤੀ, ਨਮਸਕਾਰ ਕੀਤੀ, ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਬਹੁਤ ਹੀ ਅਸੀਸਾਂ ਦਿੱਤੀਆਂ, ਬਖਸ਼ਿਸ਼ਾਂ ਕੀਤੀਆਂ। ਔਰ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਬਾਬਾ ਹਿੰਦਾਲ ਜੀ ਦੋਵੇਂ ਹੱਥ ਪਿੱਛੇ ਰੱਖ ਕੇ ਤੇ ਮੱਥਾ ਟੇਕਿਆ ਤੇ ਉੱਠੇ ਨਹੀਂ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਹਿੰਦਾਲ ਜੀ ਉੱਠਦੇ ਕਿਉਂ ਨਹੀਂ? ਤੇ ਉਹਨਾਂ ਪਤਾ ਕੀ ਆਖਿਆ? ਕਹਿਣ ਲੱਗੇ, ਪਾਤਸ਼ਾਹ ਅਜੇ ਡਿੱਗਣ ਦੀ ਜਾਚ ਆਈ ਏ, ਉੱਠਣ ਦੀ ਜਾਚ ਨਹੀਂ ਆਈ। ਅਜੇ ਤੇ ਡਿੱਗਣ ਦੀ ਉਹ ਜਾਚ ਆਈ ਏ, ਮੈਨੂੰ ਉੱਠਣ ਦੀ ਜਾਚ ਨਹੀਂ ਆਈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਾ ਦੋਵੇਂ ਹੱਥਾਂ ਦੇ ਨਾਲ ਫੜ ਕੇ ਤੇ ਬਾਬਾ ਹਿੰਦਾਲ ਜੀ ਨੂੰ ਉਠਾਇਆ ਔਰ ਆਪਣੇ ਗਲੇ ਨਾਲ ਲਾ ਕੇ ਬਖਸ਼ਿਸ਼ਾਂ ਕੀਤੀਆਂ, ਅਸੀਸਾਂ ਦਿੱਤੀਆਂ ਸਨ।
ਤਿੰਨ ਕੀ ਸੰਤਤ ਮਹਿ ਜੋ ਹੋਏ, ਹੱਥ ਪ੍ਰਿਸ਼ਟ ਧਰ ਬੰਧ ਹੈ ਸੋਏ।
ਔਰ ਉਹਨਾਂ ਦੀ ਅੱਗੋਂ ਜਿਹੜੀ ਸੰਤਾਨ, ਉਹਨਾਂ ਦੀ ਅੰਸ ਬੰਸ, ਉਹਨਾਂ ਦੀ ਰੀਤ ਹੀ ਚੱਲ ਪਈ ਕਿ ਉਹ ਜਦੋਂ ਵੀ ਮੱਥਾ ਟੇਕਦੇ ਨੇ ਉਹ ਦੋਵੇਂ ਹੱਥ ਪਿੱਛੇ ਕਰਕੇ ਕੰਡ ਤੇ ਰੱਖ ਕੇ ਤੇ ਫੇਰ ਹੀ ਮੱਥਾ ਟੇਕਦੇ ਹਨ।
ਅਬ ਤੱਕ ਹੈ ਤਿੰਨ ਕੇ ਇਹ ਚਾਲੀ, ਬਖਸ਼ ਕਰੀ ਸ੍ਰੀ ਗੁਰ ਜਿਹ ਢਾਲੀ।
ਔਰ ਕਹਿੰਦੇ ਨੇ ਕਿ ਅੱਜ ਤੱਕ ਵੀ ਉਹਨਾਂ ਦੀ ਇਹੋ ਹੀ ਰੀਤ ਚੱਲ ਰਹੀ ਹੈ, ਔਰ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਬਖਸ਼ਿਸ਼ ਕੀਤੀ ਸੀ।
ਤੇ ਕੀ ਸੰਤਤ ਕੇ ਵਿਖੇ, ਇੱਕ ਸਾਕਤ ਭਾ ਨੀਰ।
ਔਰ ਕਹਿੰਦੇ ਨੇ ਉਹਨਾਂ ਦੀ ਸੰਤਾਨ ਦੇ ਵਿੱਚੋਂ ਹੀ ਇੱਕ ਬੜਾ ਪਤਿਤ ਬੰਦਾ, ਭਾਵ ਸਾਕਤ ਮਨੁੱਖ, ਉਹਨਾਂ ਦੀ ਅੰਸ ਬੰਸ ਦੇ ਵਿੱਚੋਂ ਹੀ ਪੈਦਾ ਹੋਇਆ, ਜਿਹੜਾ ਕਿ ਬੜਾ ਸ਼ੈਤਾਨ ਆਦਮੀ ਹੈ।
ਸ੍ਰੀ ਨਾਨਕ ਇਤਿਹਾਸ ਜੋ ਆਵਾਂ ਤਹਿ ਕਰ ਬੀਚ।
ਔਰ ਕਹਿੰਦੇ ਨੇ ਉਸ ਨੇ ਆਪਣੇ ਹੱਥਾਂ ਦੇ ਨਾਲ ਇਹ ਜੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਇਤਿਹਾਸ ਹੈ ਉਸ ਨੂੰ ਤਬਦੀਲ ਕੀਤਾ ਹੈ।
ਗੁਰ ਅੰਗਦ ਜੀ ਜੋ ਲਿਖਵਾਈ, ਬਹੁ ਨਹਿ ਲਿਖੀ ਰਹੀ ਇੱਕ ਥਾਈ।
ਜਿਹੜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਪੋਥੀ ਲਿਖਵਾਈ ਸੀ ਨਾ, ਕਹਿੰਦੇ ਨੇ ਉਹਦੇ ਬਹੁਤੇ ਉਤਾਰੇ ਨਹੀਂ ਸਨ ਕੀਤੇ ਗਏ, ਔਰ ਉਹ ਇੱਕੋ ਹੀ ਪੋਥੀ ਸੀ, ਬਹੁ ਨਹਿ ਲਿਖੀ ਰਹੀ ਇੱਕ ਥਾਈ। ਔਰ ਉਹ ਇੱਕੋ ਥਾਂ ਤੇ ਉਹ ਪੋਥੀ ਸੀ, ਉਹਦੇ ਬਹੁਤੇ ਉਤਾਰੇ ਨਹੀਂ ਸਨ ਕੀਤੇ ਗਏ।
ਇੱਕ ਕਬੀਰ ਬੰਸੀ ਮਿਲ ਤਾਹੀ, ਸੋ ਪੋਥੀ ਪੜ ਗੁਣ ਮਨ ਮਾਹੀ।
ਔਰ ਇੱਕ ਕਬੀਰ ਪੰਥੀ ਇਹਨਾਂ ਨੂੰ ਮਿਲਿਆ, ਉਹਦੇ ਨਾਲ ਮਿਲ ਕੇ ਇਹਨਾਂ ਨੇ ਉਹ ਪੋਥੀ ਪੜ੍ਹੀ, ਤੇ ਪੋਥੀ ਪੜ੍ਹਨ ਤੋਂ ਬਾਅਦ ਫਿਰ ਕਹਿੰਦੇ ਨੇ ਇਹਨਾਂ ਦੇ ਮਨ ਵਿੱਚ ਇਹ ਵਿਚਾਰ ਆਈ ਹੈ।
ਕਰ ਕੁਕਰਮ ਅਨਸੋਧ ਬਣਾਈ, ਆਪਨ ਵਡਨ ਕੀ ਕੀਰਤ ਪਾਈ।
ਔਰ ਉਸ ਨੇ ਕੁਕਰਮ ਕੀਤਾ ਉਸ ਪੋਥੀ ਦੇ ਨਾਲ, ਇੱਕ ਦੂਜੀ ਪੋਥੀ ਜਿਹੜੀ ਸੀ ਨਾ ਉਹ ਤਿਆਰ ਕਰ ਲਈ, ਡੁਪਲੀਕੇਟ ਪੋਥੀ ਜਿਹੜੀ ਸੀ ਉਹ ਉਹਨੇ ਤਿਆਰ ਕਰ ਲਈ। ਔਰ ਆਪਨ ਵਡਨ ਕੀ ਕੀਰਤ ਪਾਈ, ਜਿਹੜੇ ਉਹਦੇ ਵੱਡੇ ਸਨ ਭਾਵ ਬਾਬਾ ਹੰਦਾਲ ਹੁਣੀ, ਉਹਨਾਂ ਦੀ ਬਹੁਤ ਜ਼ਿਆਦਾ ਵਡਿਆਈ ਉਹਨੇ ਜਿਹੜੀ ਉਸ ਪੋਥੀ ਦੇ ਵਿੱਚ ਕੀਤੀ ਹੈ।
ਬਚਨ ਅਨੁਚਿਤ ਲਿਖੇ ਸਮੁਦਾਏ, ਜਿਨਕੇ ਪੜਨ ਸੁਨਣ ਅਗ ਪਾਏ।
ਔਰ ਬਹੁਤ ਹੀ गैर वाजब अनुचित शब्द जेडे ने उदे विच उने पाए ने जिन्हां नू पढ़न दे नाल भी भाई साहब जी कहिंदे ने कि बजाए किसी का भला होण दे सगों पाप ही लगदा है।
अपना वड़ा जान हिंदालू तेह की कीरत लिखी बिसालू।
उसने अपना वड़ा जान के बाबा हिंदाल जी नू ते उन्ना दी सिफत सलाह जेड़ी है ना ओ बहुत ज्यादा उस पोथी दे विच लिखी है।
श्री नानक ते वड़ी बनाए महिमा लिखत पयो बहु पाए।
और कहिंदे ने कि इत्थों तक के उन्ने गुरु नानक दे पातशाह जी तो भी वड़ा बना दिता बाबा हिंदाल। इस तरह उन्ने सिफत लिखी कि गुरु नानक दे पातशाह तो भी वड़ा बना दिता और महिमा लिखत पयो बहु पाए। और बहुत तरह दी उसने महिमा बाबा हिंदाल दी लिखी है।
ओकत जुगत कर अनक विद साखी करी असोद।
उपरोकत जुगती करके अनेक तरह नाल गुरु जी दी असल जन्म साखी जेड़ी सी ना इस नू उसने अशुद्ध कर दिता है।
सुन कर परमे नर बहुत जिनके मन नह बोध।
और उस पोथी नू सुन के उस साखी नू सुन के जिन्ना लोकां दे कोल ज्यादा बुद्धि नहीं सी तीखण बुद्धि वाले नहीं सन बहुते सियाने लोक नहीं सन ओ लोक भरम गए ओ लोक भलेखे दे विच पै गए।
तेह साकत ऐसी और तारी जान पितर निज लिखा सुधारी।
और उस निंदक ने हिरदे विच अजिही गल धारी के हिंदाल नू अपना पिता पतामा जान के ओ भी पूरन महिमा बना के लिखी है।
गुर के सिख होए अधकाई हमरी सेव करे मन लाई।
ते मन विच पता की आ गया कि मैं अपने वड्डे दी इन्नी कु वड्याई लिख दिया कि बहुत सारे सिख जेड़े ने ओ जदों इस नू पढ़नगे और ओ साड़ी बहुत ज्यादा वड्याई और साड़ी भाव की है कि मानता जेड़ी है ओ साड़ी होवेगी।
हमको मानेंगे बहु मानव लिखी अधिकता और एह आनव।
कहन लगे कि साड़ी उत्थे बहुत ज्यादा लोकां च सेवा होवेगी मानता होवेगी ते हमको मानेंगे बहु मानव ते बहुत सारे मनुख जेड़े ने ओ सानू मनना शुरू कर देंगे और लिखी अधिकता और ए आनव। और कहिंदे ने हिरदे विच ए धार के ते बहुत वड्याई जेड़ी है उसने लिखी है।
पूरब पोथी हुती जो सोई दई बेपासा बीच डबोई।
ओ जेड़ी पुरानी पोथी सी ना जी पहली जेड़ी असली पोथी सी कहन लगे ओ फिर उन्हां ने बेपासा दा अर्थ है ब्यास ब्यास दरिया कहिंदे ने ओ जेड़ी पोथी सी ओ उन्हां ने ब्यास दरिया दे विच डोब दित्ती है।
पन्ने शेदे दए बहाई जो श्री गुरु अंगद लिखवाई।
जेड़ी गुरु अंगद दे पातशाह जी ने लिखवाई सी ना ओदे पन्ने छेदे भाव पन्ने पाड़ के ते उस नू दरिया ब्यास दे विच रोड़ दिता गया सी।
तेह को तात परज सब चीने अदक बचन अपने लिख दीने।
और कहिंदे ने कि ओ अपने मनोरथ नू जानदिया होया बहुत सारे अदक बचन अपने लिख दीने उन्हें अपनी वड्याई अपने वालों बहुत सारे बचन विच लिखे हन।
पोथी लिखी जो अनगनत पोथी लिखी जो अनत गत सुन स्रोता मन लाए।
जो कहिंदे ने बनावटी भाव जाली पोथी लिखी गई सी उस नू स्रोते मन ला के सुनदे सन।
तहते पोथी सब लिखी साकत जौन बनाए।
और ओदे तो भी फिर होर पोथियां लिखियां गईयां जेड़ियां साकत पखंडियां ने ए पोथी तैयार कीती सी।
जे नर सतगुर सिख पूरन दुरमत परम पयो जिन चूरन।
जेड़े सतगुरु दे पूरन सिख ने जेड़े जिन्ना दे दुरमत ते परम दे जिन्ना दे अंदरों नाश हो गए हन।
ਸੇ ਮਹਿਮਾ ਸ੍ਰੀ ਨਾਨਕ ਜਨ ਹੈ ਜੇ ਨਿਜ ਗੁਰ ਕੋ ਭੇਵ ਪਛਾਨ ਹੈ।
ਉਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਦੇ ਨੇ ਅਤੇ ਉਹ ਗੁਰੂ ਜੀ ਦਾ ਨਿੱਜੀ ਭੇਦ ਜਿਹੜਾ ਹੈ ਉਸ ਨੂੰ ਵੀ ਪਛਾਣਦੇ ਹਨ।
ਨਹਿ ਮਾਨੈ ਦੁਰਮਤ ਕਰ ਸਾਖੀ ਜੌਨ ਦਰਸ ਨਾਨਕ ਅਬਲਾਖੀ।
ਉਹ ਜਿਹੜੀ ਭੈੜੀ ਮਤ ਖੋਟੀ ਮਤ ਵਾਲਿਆਂ ਦੀ ਸਾਖੀ ਹੈ ਉਹਨੂੰ ਨਹੀਂ ਮੰਨਦੇ ਹਨ ਜਿਹੜੇ ਸਿੱਖ ਸਤਿਗੁਰੂ ਦੇ ਦਰਸ਼ਨਾਂ ਦੇ ਅਬਲਾਖੀ ਹਨ।
ਜੇ ਮਾਨੈ ਸਾਖਤ ਕੋ ਕਹਿਓ ਤਿਨ ਤੇ ਸਿੱਖੀ ਮਾਰਗ ਰਹਿਓ।
ਔਰ ਜਿਹੜੇ ਇਹ ਸਾਖਤ ਲੋਕਾਂ ਨੇ ਲਿਖੀ ਜੋ ਪੋਥੀ ਹੈ ਉਸ ਦੇ ਮਗਰ ਤੁਰ ਕੇ ਚੱਲਦੇ ਹਨ, ਸਮਝ ਲਓ ਕਿ ਉਹਨਾਂ ਨੇ ਸਿੱਖੀ ਦੇ ਮਾਰਗ ਤੋਂ ਉਹ ਡਿੱਗ ਪਏ ਹਨ, ਉਹ ਰਸਤੇ ਵਿੱਚੋਂ ਕੁਰਾਏ ਪੈ ਗਏ ਹਨ।
ਗੁਰ ਸ਼ਰਧਾ ਜਿਨ ਕੇ ਉਰ ਹੋਈ ਕਹਿਤ ਸੁਨਤ ਗੁਰ ਸਾਖੀ ਸੋਈ।
ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਜੀ ਲਈ ਸ਼ਰਧਾ ਹੈ ਉਹ ਗੁਰੂ ਅੰਗਦ ਦੇ ਮਹਾਰਾਜ ਵਾਲੀ ਸਾਖੀ ਹੀ ਪੜ੍ਹਦੇ ਤੇ ਸੁਣਦੇ ਹਨ।
ਪੈਸਮ ਪੀਵਹਿ ਬਿਨ ਤ੍ਰਿਪਤਾਈ ਸੁਖ ਪਾਵਹਿ ਆਗੈ ਇਹ ਥਾਈ।
ਕਹਿੰਦੇ ਨੇ ਜਿਵੇਂ ਦੁੱਧ ਤੋਂ ਬਗੈਰ ਤ੍ਰਿਪਤੀ ਨਹੀਂ ਮਿਲਦੀ, ਇਸੇ ਤਰ੍ਹਾਂ ਹੀ ਜੋ ਅਸਲੀਅਤ ਹੈ ਉਸ ਤੋਂ ਬਗੈਰ ਮਨੁੱਖ ਦੇ ਅੰਦਰ ਨੂੰ ਟਿਕਾਓ ਨਹੀਂ ਮਿਲਦਾ ਔਰ ਉਹ ਫਿਰ ਸੁਖ ਪਾਵੇ ਆਗੇ ਇਹ ਥਾਈ। ਜਿਹੜੇ ਗੁਰੂ ਤੇ ਪੂਰਨ ਭਰੋਸਾ ਰੱਖਦੇ ਨੇ ਉਹ ਅੱਗੇ ਵੀ ਫਿਰ ਸੁਖ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ।
ਸ੍ਰੀ ਨਾਨਕ ਜਸ ਖੀਰ ਸਮ ਬਿਦਤ ਦੇਤ ਅਹਲਾਦ।
ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਨਾ, ਖੀਰ ਕਹਿੰਦੇ ਨੇ ਦੁੱਧ, ਉਹ ਦੁੱਧ ਵਰਗਾ ਹੈ ਔਰ ਪ੍ਰਗਟ ਕਰਨ ਤੇ ਆਨੰਦ ਦਿੰਦਾ ਹੈ।
ਛੰਦ ਚੌਪਾਈ ਚੌਪਈ ਬੰਦ ਜੋ ਮਿਸ਼ਟ ਸਹਿਤ ਪਾਸਵਾਦ।
ਉਹ ਜਿਹੜੇ ਛੰਦ ਨੇ ਚੌਪਈ ਦੇ ਬੰਦ ਨੇ ਮਿੱਠੇ ਅਤੇ ਬੜੇ ਹੀ ਸਵਾਦੀ ਲੱਗਦੇ ਹਨ।
ਜੇ ਸਾਖਤ ਕੀ ਕਹੀ ਸੁਖ ਸਾਖੀ ਖੀਰ ਬੀਚ ਸੋ ਜਾਨੋ ਮਾਖੀ।
ਜਿਹੜੀ ਉਸ ਸਾਖਤ ਮਨੁੱਖ ਨੇ ਸਾਖੀ ਲਿਖੀ ਹੈ, ਸਾਖੀ ਨਹੀਂ ਉਹਨੂੰ ਕੁਸਾਖੀ ਕਹਿੰਦੇ ਨੇ, ਖੀਰ ਬੀਚ ਸੋ ਜਾਨੋ ਮਾਖੀ, ਉਹ ਤੇ ਏਦਾਂ ਹੈ ਕਿ ਜਿੱਦਾਂ ਦੁੱਧ ਦੇ ਵਿੱਚ ਕਿਤੇ ਕੋਈ ਮੱਖੀ ਆ ਪਈ ਹੋਵੇ।
ਕੱਢ ਹੈ ਮਾਖੀ ਦੇਖੇ ਜੋ ਪੀਵੇ ਪਾਏ ਮਿਸ਼ਟ ਸਿੱਖ ਸੋ।
ਔਰ ਉਹ ਪਹਿਲਾਂ ਮੱਖੀ ਨੂੰ ਕੱਢਦੇ ਨੇ ਤੇ ਫਿਰ ਪੀਂਦੇ ਨੇ, ਪੀਵੇ ਪਾਏ ਮਿਸ਼ਟ ਸਿੱਖ ਸੋ, ਜਿਹੜਾ ਫਿਰ ਉਹਦੇ ਵਿੱਚ ਮਿੱਠਾ ਪਾ ਕੇ ਉਸ ਨੂੰ ਛਕਦਾ ਹੈ। ਭਾਵ ਕੀ ਹੈ ਕਿ ਜਿਹੜਾ ਅਸਲੀ ਜਿਹੜੀ ਹੈ ਸਾਖੀ ਉਸ ਨੂੰ ਪੀਂਦਾ, ਉਸ ਨੂੰ ਪੜਦਾ ਹੈ ਔਰ ਜੋ ਵਿੱਚ ਉਹਨਾਂ ਨੇ ਗਲਤ ਲਿਖਿਆ ਗਿਆ ਉਸ ਨੂੰ ਕੱਢ ਕੇ ਇੱਕ ਪਾਸੇ ਰੱਖ ਕੇ, ਜਿਵੇਂ ਮੱਖੀ ਦੁੱਧ ਚੋਂ ਕੱਢ ਕੇ ਤੇ ਫੇਰ ਦੁੱਧ ਛਕਦਾ, ਇਸੇ ਤਰ੍ਹਾਂ ਹੀ ਜਿਹੜਾ ਉਸ ਸਾਖੀ ਨੂੰ ਵੀ ਪੜਦਾ ਉਹ ਵਿੱਚ ਜੋ ਰਲਾ ਕੀਤਾ ਗਿਆ ਉਹਨੂੰ ਇੱਕ ਪਾਸੇ ਕੱਢ ਕੇ ਤੇ ਫੇਰ ਉਹ ਪੜਦਾ ਹੈ।
ਦੇਖ ਬੂਝ ਮਾਖੀ ਜੋ ਖਾਵੇ ਸ਼ਰਮ ਹੋਵੇ ਤਨ ਪੈਨ ਪਚਾਵੇ।
ਪਰ ਜਿਹੜਾ ਵੇਖ ਕੇ ਸਮਝ ਕੇ ਵੀ ਫੇਰ ਵੀ ਮੱਖੀ ਨੂੰ ਖਾਂਦਾ ਹੈ ਉਹ ਕਹਿੰਦੇ ਨੇ ਕਿ ਉਹ ਬੰਦਾ ਦੁਖੀ ਵੀ ਹੁੰਦਾ ਔਰ ਉਹਨੂੰ ਉਹ ਪਚਦਾ ਵੀ ਨਹੀਂ ਹੈ।
ਕੀਰਤ ਨਿਰਮਲ ਜੋ ਔਰ ਧਾਰ ਹੈ ਕਰੀ ਕੁਸਾਖੀ ਸੋ ਨਿਰਵਾਰ ਹੈ।
ਔਰ ਕਹਿੰਦੇ ਨੇ ਕਿ ਜੋ ਹਿਰਦੇ ਵਿੱਚ ਨਿਰਮਲ ਜੋ ਕੀਰਤੀ ਹੈ ਉਸ ਨੂੰ ਧਾਰਨ ਕਰਦਾ ਹੈ, ਉਹ ਜਿਹੜੀ ਕੁਸਾਖੀ ਹੈ ਉਸ ਤੋਂ ਉਹ ਕਹਿੰਦੇ ਨੇ ਆਪਣਾ ਖਹਿੜਾ ਜਿਹੜਾ ਉਹ ਛਡਾ ਲੈਂਦਾ, ਭਾਵ ਉਸ ਪਾਸੇ ਉਹ ਜਾਂਦਾ ਹੀ ਨਹੀਂ, ਉਹਨੂੰ ਪੜਦਾ ਹੀ ਨਹੀਂ। ਤੋ ਗੁਰੂ ਸਵਾਰਿਓ ਐਸ ਵੇਲੇ ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਕੋਠਾਨ ਕੋਠਾਨ ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।